समोसा एंड स्वीट फैक्ट्री दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165।
एशियन फूड सेंटर की सारिया ही लोकेशन से 17 मई तो 26 मई तक लग चुकी है विक्टोरिया डे सेल। 350 ग्राम क्वालिटी पनीर $2.99, 10 पाउंड आशीर्वाद मल्टीग्रेन आटा $9.99, 10 पाउंड इंडिया गेट रोजाना राइस $11.99, 400 ग्राम दीप आलू टिक्की $2.99, 1 लीटर एपी फिज $1.99। एशियन फूड सेंटर की सारिया ही लोकेशन से तुसी ताजे फल फ्रूट सब्जियां भांडे और मिठाइयां भी ले सकते हो। ज्यादा जानकारी लिए कॉल एट एशियन फूड सेंटर एट 416-740-326।
रोडमास्टर ट्रक ड्राइविंग स्कूल। जी हाँ, तुसी ठीक सुनिया, रोडमास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेनर नाल लैस स्कूल तो ट्रक सिखलाई लैण लई हुणे ही रोडमास्टर ट्रक ड्राइविंग स्कूल नाल 6475505913 ते संपर्क करो। एक बार फिर 6475505913। रोडमास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हेलो, दिस इज राजपाल ब्राड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad।
HK Tire Center to cars and trucks se brand new ya old tires le sakde ho।
BF Cordage, Hamcock, Firestone, Chinese tires milde ne।
24/7 road service available। HK Tire Center, 6191 Atlantic Drive, Mississauga। Call karo Bhuta Chahalu 647-295-4600-647-295-4600। HK Tire Center।
की तुहानू पता है कि वड्डे फाइनेंशियल इंस्टीट्यूशंस तुहाडे इन्वेस्ट कीते पैसे ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है?
इस पक्खों मैं बिल्कुल बेफिक्र हां।
मैनू मेरीआं लैंड इन्वेस्टमेंट्स ते 15% गारंटीड रिटर्न मिलदी है ते ओह भी कंपाउंडेड एनुअली ते उत्तों मेरे पैसिआं दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 647-384-3636।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਸਿਹਤ ਬਾਰੇ ਤਾਂ ਪੁੱਛਣਾ ਚਾਹੀਦਾ, ਮੈਨੂੰ ਲੱਗਦਾ ਹੁਣ ਅੱਜ ਕੱਲ ਇਹ ਵੀ ਪੁੱਛਣਾ ਚਾਹੀਦਾ ਬਈ ਕਾਰਕੂ ਠੀਕ ਆ ਤੁਹਾਡੀ, ਡਰਾਈਵ ਏ ਤੁਹਾਡਾ ਠੀਕ ਸੀ, ਰਾਤ ਕੋਈ ਬਾਹਰੋਂ ਤਾਂ ਨਹੀਂ ਆ ਗਿਆ? ਕਾਰ ਦੀਆਂ ਚਾਬੀਆਂ ਦਰਵਾਜ਼ੇ ਦੇ ਕੋਲੇ ਰੱਖੀਆਂ ਸੀ ਤੇ ਇਹ ਵੀ ਪੁੱਛਣਾ ਬਣਦਾ ਵੀ ਭਾਈ ਬਾਹਰ ਹੀ ਰੱਖ ਦਿਓ ਤਾਂ ਜ਼ਿਆਦਾ ਵਧੀਆ ਗੱਲ ਆ। ਅੱਜ ਕੱਲ੍ਹ ਤਾਂ ਚੁਟਕਲੇ ਬਣ ਰਹੇ ਨੇ ਇਹਨਾਂ ਗੱਲਾਂ ਦੇ ਉੱਤੇ। ਚਲੋ ਕੋਈ ਗੱਲ ਨਹੀਂ, ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਪ੍ਰੋਵਿੰਸ਼ੀਅਲ ਕਾਰਜੈਕਿੰਗ ਟਾਸਕ ਫੋਰਸ ਨੇ ਕਹਿੰਦੇ ਜੀ 124 ਬੰਦੇ ਅਰੈਸਟ ਕੀਤੇ ਨੇ, 177 ਸਟੋਲਨ ਵਹੀਕਲਸ ਵਰਥ $10 million। ਇਹ ਚੀਜ਼ਾਂ ਜਿਹੜੀਆਂ ਫੜੀਆਂ ਨੇ ਜੀ ਪ੍ਰੋਵਿੰਸ਼ੀਅਲ ਪੁਲਿਸ ਨੇ, ਇਹ ਜੀ ਕਾਰਜੈਕਿੰਗ ਜੁਆਇੰਟ ਟਾਸਕ ਫੋਰਸ ਬਣੀ ਹੋਈ ਹੈ ਇੱਕ। ਕਹਿੰਦੇ 17-23 ਤੋਂ ਲੈ ਕੇ 24 March ਤੱਕ 749 ਕ੍ਰਿਮੀਨਲ ਚਾਰਜਸ ਇਹਨਾਂ ਨੇ ਲਾਏ ਨੇ ਤੇ ਬਾਕੀ ਹਥਿਆਰ ਥੂਰ ਫੜੇ ਨੇ। ਇਹਨੂੰ ਪ੍ਰੋਜੈਕਟ ਟਾਈਟੇਨੀਅਮ ਦਾ ਨਾਂ ਦਿੱਤਾ ਸੀ ਜੀ। अच्छा हुण गल हैगी ए बई ए जिहड़ा सारा कुछ होया इहदे च कहिंदे वी 100 घटनावां होईआं सी ते 21 होम इनोवेशनस वी सी ते 3 कारजैकिंग होईआं सी। ਕਹਿੰਦੇ ਜੀ ਹੁਣ ਅਸੀਂ ਅਲਾਓ ਨਹੀਂ ਕਰਾਂਗੇ ਇੰਡੀਵਿਜੁਅਲਸ ਨੂੰ ਵੀ ਆਪਣਾ ਕੰਮ ਉਹ ਕੰਟੀਨਿਊ ਕਰ ਸਕਣ। ਕਹਿੰਦੇ ਲਾਅ ਐਨਫੋਰਸਮੈਂਟ ਦੀ ਜਿਹੜੀ ਡਿਊਟੀ ਹੈ ਉਹ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਹੈ। ਚਲੋ ਮੰਨ ਲੈਂਦੇ ਹਾਂ ਜੀ, ਠੀਕ ਹੈ ਗੱਲ ਇਹਨਾਂ ਦੀ, ਪਰ ਖਬਰ 'ਚ ਕਾਫੀ ਡਿਟੇਲ ਆ। ਇਹ ਕਹਿੰਦੇ ਜਿਹੜੇ ਬੰਦਿਆਂ ਤੇ ਚਾਰਜ ਚੂਰਜ ਲਾਏ ਆ ਨਾ, ਕਹਿੰਦੇ ਇਹਨਾਂ ਚੋਂ 44% ਤਾਂ ਸੀਗੇ ਜਿਹੜੇ ਅਰੈਸਟ ਕੀਤੇ ਆ ਉਹ ਬੇਲ ਦੇ ਉੱਤੇ ਸੀਗੇ ਤੇ 47% ਸੀ ਜਿਹੜੇ ਉਹ ਰੀਅਫੈਂਡਿੰਗ ਦੁਬਾਰਾ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਸੀ। ਹਾਲਤ ਮਾੜੀ ਹੋਈ ਆ ਕਹਿੰਦੇ, ਪਰ ਕਹਿੰਦੇ ਅਸੀਂ ਡਿਊਟੀਆਂ ਤੇ ਡਟੇ ਹੋਏ ਆ ਤੇ ਹਥਿਆਰ ਥੂਰ ਫੜ ਲੈਂਦੇ ਇਹਨਾਂ ਕੋਲੋਂ ਤੇ ਨਾਲ ਇਹ ਵੀ ਕਿਹਾ ਵੀ ਆਪਣਾ ਬਚਾਅ ਰੱਖਿਆ ਕਰੋ ਤੁਸੀਂ। ਇਹ ਆ ਜੀ ਖਬਰ, ਰੋਜ਼ ਖਬਰਾਂ ਇਹੋ ਜਿਹੀਆਂ ਆਉਂਦੀਆਂ ਨੇ, ਰੋਜ਼ ਕਾਰਾਂ ਚੁੱਕੀਆਂ ਜਾਂਦੀਆਂ ਨੇ। ਹੁਣ ਤਾਂ ਮੈਂ ਸੁਣਿਆ ਬਈ ਜਿਹੜੇ ਚੋਰ ਆ ਨਾ ਰਾਤ ਨੂੰ ਉਹ ਸਕੈਨਿੰਗ ਕਰਦੇ ਆ, ਜਿਹਨੂੰ ਰੇਕੀ ਵੀ ਕਹਿ ਦਿੰਦੇ ਆ ਨਾ, ਗਲੀਆਂ ਦੇ ਵਿੱਚ ਫਿਰ ਕੇ ਨਾ ਉਹ ਰਾਤ ਨੂੰ, ਜਿਨ੍ਹਾਂ ਦੇ ਕੈਮਰਾਜ਼ ਲੱਗੇ ਹੋਏ ਆ ਉਹਨਾਂ ਨੂੰ ਜ਼ਿਆਦਾ ਪਤਾ, ਉਹ ਗਲੀਆਂ 'ਚ ਫਿਰਦੇ ਰਹਿੰਦੇ ਨੇ ਰਾਤ ਨੂੰ 2-2, 3-3 ਵਜੇ ਤੇ ਜਾਂ ਤਾਂ ਦਾਦੂ ਲੱਗ ਗਿਆ ਜਿਹਦੀ ਚੱਕ ਕੇ ਲੈ ਜਾਂਦੇ ਆ, ਨਹੀਂ ਤਾਂ ਬਹੁਤਾ ਉਹ ਅੰਦਾਜ਼ਾ ਲਗਾਉਂਦੇ ਨੇ ਵੀ ਕਿਹੜੀ ਚੱਕੀ ਜਾ ਸਕਦੀ ਹੈ ਜਾਂ ਕਿਹਦੇ ਕੋਲੇ ਕਿਹੋ ਜਿਹੀ ਗੱਡੀ ਹੈ। ਕਹਿੰਦੇ ਮਾਲਸ ਦੇ ਵਿੱਚ ਜਾਂ ਜਿਹੜੇ ਹੈਗੇ ਨੇ ਆਹ ਕੀ ਕਹਿੰਦੇ ਤੁਸੀਂ ਐਕਸਰਸਾਈਜ਼ ਕਰਨ ਵਾਲੇ ਜਿਮਸ ਆ ਜਿੱਥੇ ਗੱਡੀ ਜ਼ਿਆਦਾ ਦੇਰ ਖੜਦੀ ਆ, 1-1.5 ਘੰਟਾ, ਉੱਥੇ ਵੀ ਉਹ ਰੇਕੀ ਕਰਦੇ ਰਹਿੰਦੇ ਨੇ ਵੀ ਕਿਹੜੀ ਗੱਡੀ ਕਿੱਥੇ ਕਿੰਨੀ ਕੁ ਦੇਰ ਖੜਦੀ ਆ। ਉਹਦੇ 'ਚ ਚਿੱਪ ਵੀ ਲਾ ਜਾਂਦੇ ਨੇ, ਉਹ ਚਿੱਪ ਇੱਕ ਟਾਈਪ ਦਾ ਟਰੈਕਰ ਹੁੰਦਾ, ਉਹ ਟਰੈਕਰ ਲਾ ਜਾਂਦੇ ਨੇ। ਉਹ ਫਿਰ ਕੀ ਕਰਦੇ ਆ, ਜਾਂ ਤਾਂ ਫਿਰ ਇਹਨਾਂ ਦਾ ਸਿਸਟਮ ਹੋਣਾ, ਪੁਲਿਸ ਵਾਲੇ ਨੂੰ ਜ਼ਿਆਦਾ ਪਤਾ ਹੋਊ, ਪਰ ਮੈਂ ਤਾਂ ਅੰਦਾਜ਼ਾ ਹੀ ਲਾ ਸਕਦਾ। ਕਹਿੰਦੇ ਪਰਟੀਕੁਲਰ ਡੇ ਦੇ ਉੱਤੇ ਪਰਟੀਕੁਲਰ ਟਾਈਮ ਦੇ ਉੱਤੇ ਕੰਟੇਨਰ ਜਾਂਦੇ ਨੇ। ਉਹ ਫਿਰ ਕੀ ਹੁੰਦਾ, ਜਿਹੜਾ ਟਰੈਕਰ ਲਾਇਆ ਹੁੰਦਾ ਚੋਰਾਂ ਨੇ, ਉਹ ਫਿਰ ਨੇੜੇ ਤੇੜੇ ਨਾ ਨਿਗਾਹ ਘੁਮਾ ਕੇ ਦੇਖਦੇ ਨੇ ਵੀ ਬਈ ਕਿਹੜੀ ਗੱਡੀ ਹੁਣ ਕਿੱਥੇ ਕਿਤੇ ਖੜੀ ਆ, ਤੇ ਫਟਾਫਟ ਅੱਧੇ ਪੌਣੇ ਘੰਟੇ ਦੀ ਰੇਂਜ ਦੇ ਵਿੱਚ ਨਾ ਆਉਂਦੀ ਆ ਜਿਹੜੀ ਵੀ, ਫਟਾਫਟ ਅਸੀਂ ਗੱਡੀ ਚੱਕ ਕੇ ਨਾ ਤੇ ਫਟਾਫਟ ਅਸੀਂ ਲੋਡਿੰਗ ਟਰਮੀਨਲ ਤੇ ਉਹਨੂੰ ਪਹੁੰਚਾ ਦਈਏ ਤੇ ਬਸ। ਅੱਛਾ, ਕਈ ਗੱਡੀਆਂ ਦੇ ਵਿੱਚ ਨਾ ਇੰਸ਼ੋਰੈਂਸ ਕੰਪਨੀਜ਼ ਆਪਣਾ ਟਰੈਕਰ ਲਾਉਂਦੀਆਂ ਨੇ, ਉਹ ਇੰਸ਼ੋਰੈਂਸ ਕੰਪਨੀ ਆ ਜਿਹੜੀ ਉਹਦੇ 'ਚ ਤੁਹਾਨੂੰ ਇੰਸ਼ੋਰੈਂਸ ਵੀ ਰਿਬੇਟ ਦਿੰਦੀ ਆ ਜੇ ਤੁਸੀਂ ਦੱਸ ਦਿਓ ਵੀ ਸਾਡੀ ਗੱਡੀ ਚੋਰੀ ਹੋ ਗਈ, ਤੇ ਉਹ 24 ਆਵਰ ਸਰਵਿਸ ਆ, ਉਹ ਟਰੈਕ ਕਰਦੇ ਰਹਿੰਦੇ ਨੇ। ਤੇ ਉਹ ਤੂੰ ਹੁਣ ਸਵਾਲ ਇਹ ਆ ਵੀ ਟਰੈਕ ਕਰਦੇ ਰਹੋ ਜਦੋਂ ਪੁਲਿਸ ਨੇ ਕੁਛ ਕਰਨਾ ਹੀ ਹੈ ਨਹੀਂ। ਚਲੋ ਇਹ ਤਾਂ ਟਾਸਕ ਫੋਰਸ ਅੱਡ ਕੰਮ ਕਰ ਰਹੀ ਹੈ, ਮੈਂ ਮੰਨਦਾ ਇਹ ਗੱਲ ਹਨਾ, ਪਰ ਜੇ ਤੁਹਾਡੀ ਗੱਡੀ ਚੋਰੀ ਹੋ ਰਹੀ ਹੈ ਤੁਸੀਂ ਪੁਲਿਸ ਵਾਲੇ ਨੂੰ ਦੱਸ ਦਿਓ ਵੀ ਉਹ ਸਾਡੀ ਗੱਡੀ ਜਾ ਰਹੀ ਹੈ, ਹਦਾਇਤ ਪਹਿਲਾਂ ਹੀ ਹੈ ਵੀ ਤੁਸੀਂ ਗੱਡੀ ਦੇ ਕੋਲੇ ਨਹੀਂ ਜਾਣਾ, ਦੂਜੀ ਗੱਲ ਜਾ ਰਹੀ ਹੈ ਤਾਂ ਜਾ ਰਹੀ ਹੈ, ਤੁਸੀਂ ਕੀ ਕਰ ਲਓਗੇ। ਫਿਰ ਸਿਸਟਮ ਇਹੋ ਜਿਹਾ ਵੀ ਕਈ ਥਾਈਂ ਪੁਲਿਸ ਵਾਲੇ ਵੀ ਨਹੀਂ ਜਾ ਸਕਦੇ। ਹੁਣ ਕਿਸੇ ਸਪੋਜ਼ ਕੋਈ ਇੰਡੀਪੈਂਡੈਂਟ, ਮਤਲਬ ਉਹਨਾਂ ਦਾ ਇੰਡੀਪੈਂਡੈਂਟ ਕੋਈ ਯਾਰਡ ਆ ਹਨਾ, ਉਹ ਪੁਲਿਸ ਵਾਲਿਆਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਪੁਲਿਸ ਵਾਲੇ ਬਾਹਰ ਜਾ ਕੇ ਕਹਿੰਦੇ ਸੋਰੀ ਜੀ ਭਾਵੇਂ ਇਹਦੇ ਵਿੱਚ ਖੜੀ, ਅਸੀਂ ਕੁਛ ਨਹੀਂ ਕਰ ਸਕਦੇ, ਸਾਨੂੰ ਪਰਮਿਸ਼ਨ ਲੈਣੀ ਪੈਣੀ ਆ ਹਨਾ ਜਾਣ ਲਈ, ਤੁਸੀਂ ਕੁਛ ਨਹੀਂ ਕਰ ਸਕਦੇ। ਜਾਣੀ ਜਿਹੜਾ ਤੁਸੀਂ ਟਰੈਕਰ ਲਾਇਆ ਹੋਇਆ ਉਹ ਯੂਜ਼ਲੈਸ ਹੋ ਜਾਂਦਾ, ਜਿਹੜਾ ਚੋਰਾਂ ਨੇ ਟਰੈਕਰ ਲਾਇਆ ਹੋਇਆ, ਚੋਰ ਉਹਦੇ ਆਸਰੇ ਚੋਰੀ ਕਰਦੇ ਰਹਿੰਦੇ, ਉਹ ਤੁਹਾਡੀ ਗੱਡੀ ਨੂੰ ਟਰੈਕ ਕਰਦੇ ਰਹਿੰਦੇ ਆ। ਮਤਲਬ ਜੀ ਸਿੱਧੀ ਤੇ ਸਾਫ਼ ਜੀ ਗੱਲ ਆ ਜੀ, ਤੁਸੀਂ ਡਿਵੀਜ਼ਨ ਜਿਹਨੂੰ ਥਾਣਾ ਕਹਿੰਦੇ ਆ ਉਹਦੇ ਕੋਲੇ ਜਾ ਕੇ ਗੱਡੀ ਖੜੀ ਕਰ ਦਿਓ ਤੇ ਚੋਰ ਉੱਥੋਂ ਵੀ ਚੱਕ ਕੇ ਲਿਜਾ ਸਕਦੇ। ਗੱਲ ਮੈਂ ਨਹੀਂ ਕਹਿ ਰਿਹਾ, ਇਹ ਪੁਲਿਸ ਵਾਲੇ ਵੀ ਕਹਿ ਰਹੇ ਨੇ, ਮੈਂ ਕੰਨੀ ਸੁਣੀ ਆ, ਅੱਖੀਂ ਦੇਖੇ, ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕੁਛ ਨਹੀਂ ਕਰ ਸਕਦੇ, ਇੱਥੇ ਵੀ ਜੇ ਗੱਡੀ ਖੜੀ ਆ ਨਾ ਚੋਰ ਇੱਥੋਂ ਵੀ ਚੋਰੀ ਕਰ ਸਕਦੇ ਆ। ਮਤਲਬ ਥਾਣਾ ਜਿਹੜਾ ਨੋਟ ਆ ਸੇਫ ਪਲੇਸ, ਕੋਈ ਚੋਰਾਂ ਨੇ ਕੀ ਕਰਨਾ, ਚੋਰਾਂ ਨੇ ਚੁੱਪ ਕਰਕੇ ਚਾਬੀ ਲਾਉਣੀ ਆ, ਉਹਨਾਂ ਨੇ ਟਰੈਕਰ ਆਪਦਾ ਲਾਇਆ ਹੋਇਆ ਤੇ ਉਹ ਚੱਕ ਕੇ ਲੈ ਜਾਣਗੇ ਗੱਡੀ, ਬਸ ਇੰਨਾ ਕੀ ਕੰਮ ਆ ਜੀ। ਅੱਛਾ, ਸਵਾਲ ਹੁਣ ਇਹ ਪੈਦਾ ਹੁੰਦਾ ਵੀ ਇਹ ਜੇ ਸੋਹਣੇ ਦੇਸ਼ ਦੇ ਵਿੱਚ 47% ਲੋਕ ਆ ਜਿਹੜੇ ਉਹ ਦੁਬਾਰਾ ਫਿਰ ਉਹੀ ਜ਼ੁਲਮ ਕਰ ਰਹੇ ਨੇ, 44% ਜਿਹੜੇ ਬੇਲ ਤੇ ਨੇ ਫਿਰ ਉਹੀ ਜ਼ੁਲਮ ਕਰ ਰਹੇ ਨੇ, ਅੱਛਾ ਪੁਲਿਸ ਵਾਲੇ ਮੰਨ ਰਹੇ ਆ, ਹੁਣ ਪੁਲਿਸ ਵਾਲੇ ਤਾਂ ਮੁਲਾਜ਼ਮ ਨੇ ਨਾ, ਉਹਨਾਂ ਦੇ ਉਹਨਾਂ ਨੇ ਉਹਨਾਂ ਨੂੰ ਕੀ ਅਥਾਰਟੀ ਦਿੱਤੀ ਹੋਈ ਆ, ਕਿੰਨੀ ਕੁ ਅਥਾਰਟੀ ਦਿੱਤੀ ਆ, ਕੀ ਕਰ ਸਕਦੇ ਆ, ਕੀ ਉਹਦੀਆਂ ਲਿਮੀਟੇਸ਼ਨਸ ਨੇ, ਹੈਨਾ, ਉਹ ਤਾਂ ਇੱਕ ਅਲੱਗ ਗੱਲ ਹੈਗੀ ਆ ਨਾ। ਆਪਾਂ ਤਾਂ ਕਿੰਤੂ ਪ੍ਰੰਤੂ ਕਰ ਰਹੇ ਆ ਵੀ ਸਿਸਟਮ ਆ ਜਿਹੜਾ ਉਹਦੇ ਚ ਜਿਹਦੀ ਕਾਰ ਚੱਕਣੀ ਹੁੰਦੀ ਆ ਜਾਂ ਜਿਹਦੇ ਟੈਗ ਲੱਗ ਜਾਂਦਾ, ਤੁਸੀਂ ਉਹਦੇ ਮਾਨਸਿਕ ਹਾਲਤ ਦੇਖੋ, ਲਗਾਤਾਰ ਉਹਦਾ ਦਿਲ ਆ ਜਿਹੜਾ ਜ਼ੋਰ ਜ਼ੋਰ ਨਾਲ ਧੜਕਦਾ, ਕਦੇ ਬਲੱਡ ਪ੍ਰੈਸ਼ਰ ਉੱਤੇ ਨੂੰ ਜਾਂਦਾ, ਕਦੇ ਥੱਲੇ ਨੂੰ ਆਉਂਦਾ, ਕਦੇ ਉਹਨੂੰ ਐਂ ਲੱਗਦਾ ਬਈ ਇਹ ਗੱਡੀ ਮੇਰੀ ਚੋਰੀ ਕਰਕੇ ਲਿਜਾਊ, ਮੇਰੇ ਸੱਟ ਨਾ ਮਾਰ ਜੇ। ਗੱਡੀ ਨੂੰ ਜੇ ਘਰੇ ਖੜੀ ਕਰਦਾ ਆਪਦੇ, ਉਹਨੂੰ ਲੱਗਦਾ, ਜੇ ਗਰਾਜ ਦੇ ਵਿੱਚ ਖੜੀ ਕਰਦਾ ਉਹਨੂੰ ਲੱਗਦਾ ਵੀ ਗਰਾਜ ਤੋੜਿਆ ਜਾਊ, ਮੇਰਾ ਦਰਵਾਜ਼ਾ ਤੋੜਿਆ ਜਾਊਗਾ। ਜੇ ਉਹ ਬਾਹਰ ਖੜੀ ਕਰਦਾ ਗੱਡੀ, ਉਹਨੂੰ ਇਸ ਤਰ੍ਹਾਂ ਲੱਗਦਾ ਵੀ ਬਾਹਰੋਂ ਚੱਕ ਕੇ ਲੈ ਜਾਣਗੇ, ਫਿਰ ਇੰਸ਼ੋਰੈਂਸ ਵਾਲੇ ਕਹਿਣਗੇ ਤੂੰ ਗਰਾਜ ਕਿਉਂ ਨਹੀਂ ਖੜੀ ਕੀਤੀ, ਬਾਹਰ ਕਿਉਂ ਖੜੀ ਕੀਤੀ ਹੈ। ਤੇ ਪੁਲਿਸ ਵਾਲੇ ਸ਼੍ਰੀਮਾਨ, ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ, ਕਹਾਣੀ ਨਹੀਂ ਸੱਚਾਈ ਹੈ। ਪੁਲਿਸ ਵਾਲੇ ਨੂੰ ਪੁੱਛੋ ਜਾ ਕੇ ਤੁਸੀਂ ਵੀ ਸਾਡੀ ਗੱਡੀ ਦੇ ਵਿੱਚ ਟੈਗ ਲਾ ਗਏ ਨੇ, ਅਸੀਂ ਕੀ ਕਰੀਏ। ਉਹ ਕਹਿਣਗੇ ਕਰਨਾ ਕੀ ਆ, ਤੁਸੀਂ ਗੱਡੀ ਆਪਣੇ ਡਰਾਈਵ ਵਿੱਚ ਬਾਹਰ ਖੜੀ ਕਰ ਦਿਓ। ਉਹਨਾਂ ਨੂੰ ਪੁੱਛੋ ਵੀ ਜੇ ਬਾਹਰ ਖੜੀ ਕਰਦੀ ਤਾਂ ਇੰਸ਼ੋਰੈਂਸ ਵਾਲੇ ਨੇ ਸਾਨੂੰ ਕਹਿਣਾ ਵੀ ਗੱਡੀ ਤੂੰ ਚੋਰੀ ਕਰਾਈ ਆ, ਤੇ ਫਿਰ ਅਸੀਂ ਕੀ ਜਵਾਬ ਦੇਵਾਂਗੇ। ਕਹਿਣਗੇ ਦੈਟਸ ਨਨ ਆਫ ਅਵਰ ਬਿਜ਼ਨਸ। ਜੇ ਤੁਸੀਂ ਕਹੋਗੇ ਵੀ ਜੇ ਅਸੀਂ ਡਰਾਈਵ ਵਿੱਚ ਵੀ ਖੜੀ ਕਰਦੇ ਹਾਂ, ਚਾਬੀ ਤਾਂ ਸਾਡੇ ਅੰਦਰ ਆ, ਕਹਿਣਗੇ ਜੀ ਚਾਬੀ ਤਾਂ ਹੁਣ ਅਸੀਂ ਲਾ ਨਹੀਂ ਕਰਦਾ ਵੀ ਚਾਬੀ ਦਰਵਾਜ਼ੇ ਦੇ ਕੋਲੇ ਰੱਖ ਦਿਓ, ਤੋੜ ਕੇ ਲੈ ਜਾਣਗੇ ਕਹਿੰਦੇ। ਬੰਦਾ ਸੋਚਦਾ ਜਾਵਾਂ ਤਾਂ ਕਿੱਧਰ ਜਾਵਾਂ ਮੈਂ। ਅੱਛਾ ਫਿਰ ਪੁਲਿਸ ਵਾਲੇ ਇਹ ਵੀ ਕਹਿ ਦਿੰਦੇ ਜੇ ਤੁਹਾਨੂੰ ਇੰਨਾ ਡਰ ਲੱਗਦਾ ਤਾਂ ਉਹ ਸਟਰੀਟ ਤੇ ਪਰਲੇ ਪਾਸੇ ਆਈਸੋਲੇਟਡ ਥਾਂ ਤੇ ਖੜੀ ਕਰਾਓ। ਇਹ ਵੀ ਮੈਂ ਝੂਠ ਨਹੀਂ ਮਾਰ ਰਿਹਾ, ਆਪਦੇ ਕੰਨੀ ਸੁਣੀ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਪੁਲਿਸਮੈਨ ਇਹ ਗੱਲ ਕਹਿ ਰਿਹਾ ਸੀ। ਵੈਸੇ ਪੁਲਿਸ ਵਾਲੇ ਸਾਰੇ ਚੰਗੇ ਹੁੰਦੇ ਆ ਵਿਚਾਰੇ, ਇਹੋ ਜਿਹੀ ਗੱਲ ਨਹੀਂ ਹੈਗੀ, ਇਨਸਾਨੀ ਜਾਨ ਦੀ ਪਰਵਾਹ ਕਰਦੇ ਆ। ਦੇਖੋ ਜਿਹੜੀ ਚੰਗੀ ਗੱਲ ਆ ਚੰਗੀ ਕਹਿਣਾ ਚਾਹੀਦਾ। ਉਹ ਇਸ ਕਰਕੇ ਸਾਨੂੰ ਸਮਝਾਉਂਦਾ ਵੀ ਤੁਹਾਨੂੰ ਨੁਕਸਾਨ ਨਾ ਹੋਵੇ। ਅੱਛਾ ਫਿਰ ਉਹਨਾਂ ਨੂੰ ਪੁੱਛੋ ਜੇ ਘਰ ਤੋਂ ਬਾਹਰ ਅਸੀਂ ਦੂਰ ਕਿਤੇ ਆਈਸੋਲੇਟਡ ਥਾਂ ਦੇ ਉੱਤੇ ਗੱਡੀ ਖੜਾ ਕਰਾਇਆ, ਫਿਰ ਤਾਂ ਇੰਸ਼ੋਰੈਂਸ ਕੰਪਨੀਆਂ ਨੇ ਪੱਕਾ ਹੀ ਕਹਿਣਾ ਵੀ ਫਿਰ ਤਾਂ ਪੱਕੀ ਤੁਸੀਂ ਚੋਰੀ ਕਰਾਈ ਆ। ਫਿਰ ਕਹਿਣਗੇ ਵੀ ਇਹ ਸਾਨੂੰ ਨਹੀਂ ਪਤਾ ਗਾ, ਅਗੇਨ ਦੈਟਸ ਨਨ ਆਫ ਆਵਰ ਬਿਜ਼ਨਸ, ਇਹ ਤੁਸੀਂ ਦੇਖੋ ਹੁਣ। ਅੱਛਾ ਤੁਹਾਨੂੰ ਇਹ ਵੀ ਦੱਸ ਦਿੰਦਾ, ਇਹ ਵੀ ਇੱਕ ਦੋ ਸਾਡੇ ਨੇੜ ਦੇ ਦੋਸਤ ਮਿੱਤਰਾਂ ਦੇ ਨਾਲ ਵਾਪਰੀਆਂ। ਗੱਡੀ ਚੋਰੀ ਕਰਨ ਆ ਜਾਂਦੇ ਆ, ਤੁਸੀਂ ਪੁਲਿਸ ਬੁਲਾ ਲੈਂਦੇ ਹੋ, ਪਹਿਲੀ ਗੱਲ ਤਾਂ ਉਹ ਇੰਨਾ ਟਾਈਮ ਨਹੀਂ ਲੱਗਣ ਦਿੰਦੇ, ਚੋਰ ਬੜੇ ਸੋਫਿਸਟੀਕੇਟਡ ਮੈਥਡ ਦੇ ਨਾਲ ਚੋਰੀ ਕਰਦੇ ਨੇ। ਚਲੋ ਜੇ ਉਹਨਾਂ ਤੋਂ ਗੱਡੀ ਕਈ ਵਾਰੀ ਤੁਸੀਂ ਮਤਲਬ ਵੀਲਸ ਤੇ ਲੌਕ ਲਾਇਆ ਹੁੰਦਾ, ਸਟੇਅਰਿੰਗ ਤੇ ਲੌਕ ਲਾਇਆ, ਤੁਸੀਂ ਵੀ ਢੰਗ ਤਰੀਕੇ ਵਰਤੇ ਹੁੰਦੇ ਆ, ਪੁਲਿਸ ਵਾਲੇ ਆ ਜਾਂਦੇ, ਚਲੋ ਉਹਦੇ ਉਦੋਂ ਉਹ ਭੱਜ ਵੀ ਜਾਂਦੇ ਨੇ। ਕਈ ਵਾਰੀ ਦੂਜੀ ਵਾਰੀ ਚੋਰੀ ਕਰਨ ਆ ਜਾਂਦੇ ਪੰਜ ਸੱਤ ਦਿਨਾਂ ਬਾਅਦ, ਕਿਉਂਕਿ ਉਹਨਾਂ ਨੇ ਆਪਣਾ ਟਰੈਕਰ ਲਾਇਆ ਹੋਇਆ, ਉਹਨਾਂ ਨੇ ਟੈਗ ਕੀਤੀ ਹੋਈ ਆ ਗੱਡੀ ਤੁਹਾਡੀ, ਉਹਨਾਂ ਦਾ ਸਿਸਟਮ ਸ਼ੋਅ ਕਰ ਰਿਹਾ ਵੀ ਉਹ ਗੱਡੀ ਖੜੀ ਆ ਤੇ ਇਧਰੋਂ ਕੰਟੇਨਰ ਜਾਣਾ, ਫਟਾਫਟ ਗੱਡੀ ਚੱਕ ਕੇ ਕੰਟੇਨਰ ਚ ਮਾਰੋ, ਹੈਨਾ, ਪੈਸੇ ਬਣਦੇ ਨੇ ਉਹਨਾਂ ਨੂੰ। ਅੱਛਾ ਉਹ ਫੇਰ ਦੁਬਾਰਾ ਚੱਕਣ ਆ ਜਾਂਦੇ ਪੰਜ ਸੱਤ ਦਿਨਾਂ ਬਾਅਦ, ਤੁਸੀਂ ਪੰਜ ਸੱਤ ਦਿਨਾਂ ਬਾਅਦ ਫੇਰ ਪੁਲਿਸ ਨੂੰ ਬੁਲਾ ਲੈਂਦੇ ਹੋ। ਕਈ ਵਾਰੀ ਫੜੇ ਵੀ ਜਾਂਦੇ ਆ ਚੋਰ, ਆ ਫੜੇ ਹੀ ਆ, ਰੀਅਫੈਂਡਰਸ ਨੇ ਇਹ ਜਿਹੜੇ ਫੜੇ ਆ, 47% ਪੁਲਿਸ ਵਾਲੇ ਆਪ ਹੀ ਦੱਸਦੇ ਨੇ। ਅੱਛਾ ਹੁਣ ਤੁਸੀਂ ਦੋ ਵਾਰ ਤੁਹਾਡੀ ਕੋਸ਼ਿਸ਼ ਹੋ ਗਈ, ਸੁਣੋ ਮੇਰੀ ਗੱਲ ਧਿਆਨ ਨਾਲ, ਤੁਸੀਂ 75-80 ਹਜ਼ਾਰ ਦੀ ਗੱਡੀ ਲਈ ਆ ਤੇ ਦੋ ਵਾਰੀ ਕੋਸ਼ਿਸ਼ ਹੋ ਗਈ। ਅੱਛਾ ਹੁਣ ਜਿਵੇਂ ਮਾਰਕੀਟ ਦੇ ਵਿੱਚ ਟ੍ਰੈਂਡ ਚੱਲਿਆ, ਗੱਡੀਆਂ ਦੀਆਂ ਪ੍ਰਾਈਸਿਸ ਵੀ ਘਟੀਆਂ ਨੇ, ਅੱਕ ਕੇ ਤੁਹਾਡੀ ਫੈਮਿਲੀ ਤੁਹਾਡੇ ਬੱਚੇ ਕਹਿ ਦਿੰਦੇ ਆ ਵੀ ਛੱਡੋ ਪਰੇ ਗੱਡੀ ਵੇਚ ਹੀ ਦਿੰਦੇ, ਤੁਹਾਨੂੰ 20-25 ਹਜ਼ਾਰ ਦਾ ਪੈਂਦਾ ਘਾਟਾ ਜੀ ਗੱਡੀ ਵੇਚਣ ਚ, ਕਸੂਰ ਤੁਹਾਡਾ ਕੋਈ ਨਹੀਂ, ਕਸੂਰ ਸਿਸਟਮ ਦਾ, ਜਿੱਥੇ ਬੇਲ ਤੇ ਆਏ ਹੋਏ ਉਹ ਵੀ ਚੋਰੀ ਕਰੀ ਜਾਂਦੇ ਆ ਦੁਬਾਰਾ, ਜਿੱਥੇ ਚਾਰਜ ਹੋਏ ਹੋਏ ਚੋਰੀ ਕਰੀ ਜਾਂਦੇ ਨੇ, ਜਿੱਥੇ ਜਿਹਨੇ ਇੱਕ ਕਾਰ ਚੋਰੀ ਕੀਤੀ ਆ ਪੁਲਿਸ ਵਾਲੇ ਨੇ ਫੜਿਆ ਹੋਇਆ ਉਹ ਦੂਜੀ ਵਾਰੀ ਕਾਰ ਚੋਰੀ ਕਰੀ ਜਾਂਦੇ ਆ, ਤੁਹਾਡਾ ਕੋਈ ਕਸੂਰ ਨਹੀਂ, ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਗੱਡੀ ਲਈ ਆ ਤੇ ਉਹ 20 ਹਜ਼ਾਰ ਤੁਹਾਡੀ ਕੀਮਤ ਘੱਟ ਰਹੀ ਆ, ਕੀ ਕਰੋਗੇ ਤੁਸੀਂ ਭਾਈ? ਜੇ ਤੁਹਾਡੀ ਗੱਡੀ ਲੀਜ਼ ਤੇ ਆ, ਹੋਰ ਸੁਣੋ, ਫਿਰ ਤੁਸੀਂ ਲੀਜ਼ ਵਾਪਸ ਕਰਨੀ ਚਾਹੁੰਦੇ ਹੋ, ਲੀਜ਼ ਤੋੜਦੇ ਹੋ, ਫਿਰ ਵੀ ਪ੍ਰੋਬਲਮ ਆਉਂਦੀ ਆ। ਫਿਰ ਇਸ ਤੋਂ ਵੀ ਅਗਲੀ ਗੱਲ, ਜਦੋਂ ਗੱਡੀ ਟੈਗ ਕੀਤੀ ਹੋਈ ਆ ਤੇ ਫਿਰ ਤਾਂ ਭਾਈ ਉਹ ਗੱਡੀ ਸਪੋਜ਼ ਬ੍ਰੈਂਪਟਨ ਵਾਲੇ ਬੰਦੇ ਨੇ ਮਿਸੀਸਾਗਾ ਵਾਲੇ ਬੰਦੇ ਨੂੰ ਵੇਚਤੀ, ਮਿਸੀਸਾਗਾ ਵਾਲੇ ਬੰਦੇ ਦੀ ਚੋਰੀ ਹੋ ਜੂ, ਫਿਰ ਕੀ ਬਣੂਗਾ? ਫਿਰ ਤੁਸੀਂ ਆਪ ਸੋਚਦੇ ਹੋ ਵੀ ਯਾਰ ਇਹ ਕੀ ਕਿਹੋ ਜਿਹਾ ਪੰਗਾ ਪਿਆ ਹੋਇਆ ਵੀ ਚੋਰ ਹੀ ਨਹੀਂ ਕੰਟਰੋਲ ਹੋ ਰਹੇ। ਤੇ ਪੁਲਿਸ ਵਾਲੇ ਫਿਰ 6 ਮਹੀਨੇ ਬਾਅਦ ਵੱਡੀ ਸਾਰੀ ਖਬਰ ਲਾ ਦਿੰਦੇ ਆ ਬਈ ਜੀ 147 ਵਹੀਕਲ ਆ ਜਿਹੜੇ ਫੜੇ ਗਏ, ਉਹ ਭਲਿਓ ਮਾਨਸੋ 147 ਵਹੀਕਲ ਤਾਂ 15 ਦਿਨਾਂ ਚ ਚੋਰੀ ਹੋ ਜਾਂਦੇ ਆ। ਐਡਾ ਵੀ ਕਿੱਡਾ ਮਾਰਕਾ ਮਾਰ ਲਿਆ, ਕੋਈ ਮੈਚ ਜਿੱਤ ਲਿਆ, ਚਲੋ ਖਬਰਾਂ ਦੇਣੀਆਂ ਦਿਓ, ਇਹ ਜੀ ਵੀ ਨਹੀਂ ਗੱਲ ਕੋਈ, ਪਰ ਐਡੀ ਵੀ ਵੱਡੀ ਗੱਲ ਨਹੀਂ ਹੈਗੀ। ਇੱਕ ਸੁਸਾਇਟੀ ਦੇ ਵਿੱਚ ਪ੍ਰੋਬਲਮ ਪਈ ਆ, ਉਹ ਪ੍ਰੋਬਲਮ ਇਹ ਤਾਂ ਉਹੀ ਗੱਲ ਹੋ ਗਈ ਵੀ ਮੱਛਰ ਫਿਰਦੇ ਆ 1000-1200 ਤੇ ਮਲੇਰੀਆ ਫੈਲਾਈ ਜਾਂਦੇ ਆ, ਤੁਸੀਂ 2-3 ਮੱਛਰਾਂ ਨੂੰ ਫੜ ਲਓ, ਮਲੇਰੀਆ ਤਾਂ ਫਿਰ ਵੀ ਫੈਲੀ ਜਾਣਾ ਭਾਈ, ਦੂਜੇ ਮੱਛਰਾਂ ਨੇ ਦੰਦੀ ਵੱਢ ਦੇਣੀ ਆ। ਜਿੰਨੀ ਦੇਰ ਤਾਈਂ ਉਹ ਥਾਂ ਜਿੱਥੋਂ ਜਿੱਥੇ ਮੱਛਰ ਪੈਦਾ ਹੁੰਦੇ ਨੇ ਉਹ ਨਹੀਂ ਰੋਕਿਆ ਜਾਂਦਾ, ਮਲੇਰੀਆ ਨਹੀਂ ਹਟਣਾ। ਚਲੋ ਤੁਸੀਂ ਇੱਕ ਅੱਧੇ ਬੰਦੇ ਨੂੰ ਕਨੀਨ ਵੀ ਖਵਾ ਦਿਓਗੇ, ਹੈ ਨਾ। ਗੱਲ ਤਾਂ ਇਹ ਹੈ ਵੀ ਇਹ ਚੋਰੀ ਲਗਾਤਾਰ ਚੋਰੀ ਹੋ ਰਹੀ ਆ। ਉਹ ਕਹਿੰਦੇ ਚਲੋ ਪੁਲਿਸ ਵਾਲਿਆਂ ਦੀ ਇਹ ਗੱਲ ਵੀ ਮੰਨਣ ਯੋਗ ਆ, ਇਹ ਖਬਰ ਚ ਵੀ ਲਿਖਿਆ, ਕਹਿੰਦੇ ਕਈ ਵਾਰੀ ਜੱਜ ਨਰਮ ਹੋ ਜਾਂਦੇ ਆ, ਉਹ ਕਹਿੰਦੇ ਵੀ ਇੱਕ ਵਾਰੀ ਜੁਰਮ ਕੀਤਾ ਇਹਨਾਂ ਨੇ, ਚਲੋ ਕੋਈ ਗੱਲ ਨਹੀਂ ਛੱਡ ਦਿਓ, ਉਹ ਵੀ ਠੀਕ ਆ, ਜੱਜ ਸਾਹਿਬ ਦੀ ਥਿਊਰੀ ਆਪਦੇ ਥਾਂ ਠੀਕ ਆ, ਉਹ ਵੀ ਠੀਕ ਆ, ਆਹ ਵੀ ਠੀਕ ਆ, ਚੋਰ ਵੀ ਠੀਕ ਹੈ, ਪਰ ਬੰਦਾ ਜਿਹਦੀ ਕਾਰ ਚਲੀ ਗਈ ਉਹ ਕਿੱਧਰ ਨੂੰ ਜਾਵੇ, ਜਿਹਦੇ ਸੱਟ ਫੇਟ ਵੱਜ ਗਈ ਉਹ ਕਿੱਧਰ ਨੂੰ ਜਾਵੇ। ਹੁਣ ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹੁੰਦਾ ਬਈ, ਕੀ ਪੁਲਿਸ ਵਾਲੇ ਈਜ਼ੀ ਟਾਰਗੇਟ ਨੂੰ ਮਾਰਨ ਵਾਸਤੇ ਹੀ ਹੁੰਦੇ ਨੇ? ਮੈਨੂੰ ਯਾਦ ਆਉਂਦੇ ਨੇ ਇੱਥੇ ਇੱਕ ਦੋ ਪੇਸ਼ੈਂਟ, ਇੱਕ ਤਾਂ ਮਾਲਟਨ ਦੇ ਵਿੱਚ ਹੀ ਸ਼ਾਇਦ ਮਾਨਸਿਕ ਰੋਗੀ ਸੀਗਾ ਵਿਚਾਰਾ, ਘਰਦਿਆਂ ਨੇ ਬੁਲਾਇਆ ਵੀ ਇਹ ਆਪਣੇ ਆਪ ਨੂੰ ਮਾਰ ਲੂਗਾ, ਤੁਸੀਂ ਇਹਨੂੰ ਬਚਾਓ, ਤੇ ਇਹਨਾਂ ਦਲੇਰ ਬੰਦਿਆਂ ਨੇ ਉਹਦੇ ਗੋਲੀ ਮਾਰਤੀ ਮਾਨਸਿਕ ਰੋਗੀ ਦੇ। ਪੀੜਿਤ ਪਤੀ ਹੋਵੇ ਕੋਈ ਜਿਹਦੀ ਵਾਈਫ ਫੋਨ ਕਰਦੇ ਬਈ ਮੇਰੇ ਘਰ ਵਾਲਾ ਮੈਨੂੰ ਕੁੱਟਦਾ, ਹੋ ਸਕਦਾ ਵਾਈਫ ਨੇ ਠੀਕ ਹੀ ਕੀਤਾ ਹੋਵੇ, 5 ਜਣੇ ਉਹਦੇ ਉੱਤੇ ਜਾ ਕੇ ਬੈਠ ਜਾਂਦੇ ਕਈ ਵਾਰੀ, ਚਲੋ ਗੱਲ ਆਪਾਂ ਕੈਨੇਡਾ ਦੀ ਕਰ ਰਹੇ ਹਾਂ, ਅਮਰੀਕਾ ਦੀ ਵੀ ਤੁਹਾਨੂੰ ਪਤਾ ਹੀ ਆ, 4-5 ਜਾਣੇ ਘਸੁੰਨ ਮਾਰ ਮਾਰ ਕੇ ਮਾਰ ਦਿੰਦੇ, ਸਾਹ ਬੰਦ ਹੋ ਜਾਂਦਾ ਬੰਦੇ ਦਾ, ਉਦੋਂ ਭਾਈ ਇਕੱਲੇ ਬੰਦੇ ਨੂੰ ਦੇਖ ਕੇ ਤਾਂ ਬੜੀ ਦਲੇਰੀ ਫੜਦੇ ਆ, ਤੇ ਚੋਰਾਂ ਦੇ ਅੱਗੇ ਇਹਨਾਂ ਦਾ ਕਾਨੂੰਨ ਆ ਜਿਹੜਾ ਉਹਦੀ ਬੋਲਤੀ ਬੰਦ ਹੋ ਜਾਂਦੀ ਆ। ਮੈਂ ਨਹੀਂ ਕਹਿੰਦਾ ਕਾਨੂੰਨ ਮਾੜਾ, ਮੈਂ ਤਾਂ ਬੜਾ ਐਪਰੀਸ਼ੀਏਟ ਕਰਦਾ ਕਾਨੂੰਨ ਨੂੰ, ਮੈਂ ਤਾਂ ਕਹਿੰਦਾ ਪੁਲਿਸ ਵਾਲੇ ਵੀ ਬਹੁਤ ਚੰਗੇ ਆ, ਸਿਸਟਮ ਵੀ ਬਹੁਤ ਚੰਗਾ, ਪਰ ਮੈਂ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆ, ਚੰਗਾ ਸਾਰਾ ਕੁਛ, ਉਹ ਹੁਣ ਨਹੀਂ 2000 ਸਾਲ ਪਹਿਲਾਂ ਇਹ ਗੱਲ ਕਹੀ ਗਈ ਆ ਬਈ ਕਾਨੂੰਨ ਆ ਨਾ ਜਿਹੜਾ ਤੇ ਸਿਸਟਮ ਆ ਉਹ ਮੱਕੜੀ ਦਾ ਜਾਲਾ, ਜਿੱਥੇ ਵੱਡੀਆਂ ਮੱਖੀਆਂ ਉਹ ਤਾਂ ਤੇਜ਼ ਸਪੀਡ ਨਾਲ ਆਉਂਦੀਆਂ ਨੇ, ਉਹ ਤਾਂ ਜਾਲੇ ਨੂੰ ਤੋੜ ਕੇ ਲੰਘ ਜਾਂਦੀਆਂ, ਤੇ ਜਿੱਥੇ ਛੋਟੇ ਮੋਟੇ ਕੀਟ ਪਤੰਗੇ ਜੇ ਫਸ ਜਾਂਦੇ ਆ, ਬਸ ਇਹ ਕਾਨੂੰਨ ਇਹੋ ਜਿਹਾ, ਪੁਲਿਸ ਵਾਲੇ ਵੀ ਇਹੋ ਜਿਹੇ ਨੇ, ਜਿੱਥੇ ਕੋਈ ਛੋਟਾ ਜਿਹਾ ਜ਼ੁਰਮ ਹੋਇਆ ਨਾ ਜੀ ਤੋਂ ਅਚਨਚੇਤੀ ਹੋ ਗਿਆ ਇਗਨੋਰੈਂਟਰੀ ਹੋ ਗਿਆ ਉਹ ਤਾਂ ਫਸ ਜੂਗਾ, ਜਿਹੜੇ ਪ੍ਰਪੇਅਰਡ ਨੇ ਵੀ ਅਸੀਂ ਕ੍ਰਾਈਮ ਕਰਨਾ, ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਨਾ ਕਾਨੂੰਨ ਕੁਛ ਕਰਦਾ ਇਹਨਾਂ ਦਾ, ਨਾ ਪੁਲਿਸ ਵਾਲੇ ਕੁਛ ਕਰਦੇ ਨੇ, ਇੱਥੇ ਤੁਹਾਡੇ ਜਿਨ੍ਹਾਂ ਦੀਆਂ ਕਾਰਾਂ ਚੋਰੀ ਹੋ ਜਾਂਦੀਆਂ ਉਹਨਾਂ ਦੀ ਮਾਨਸਿਕਤਾ ਉਹ ਹੀ ਸਮਝ ਸਕਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਨੇੜਿਓਂ ਵੇਖਿਆ, ਖਾਸ ਕਰਕੇ ਚੋਰੀ ਤਾਂ ਇੱਕ ਵਾਰੀ ਹੋ ਗਈ, ਪ੍ਰੋਬਲਮ ਇਹ ਆ ਜਿਹਦੀ ਕਾਰ ਟੈਗ ਹੋਈ ਹੋਈ ਆ, ਇੰਨੀ ਟੈਕਨੋਲੋਜੀ ਆ ਜੇ ਕਾਰ ਚੋਰ ਟੈਗ ਕਰ ਸਕਦੇ ਆ ਤੁਹਾਡੀ ਗੱਡੀ, ਉਹ ਗੂਗਲ ਦੇ ਹੁੰਦੇ ਨੇ ਏਅਰ ਟੈਗ, ਐਮਾਜ਼ਾਨ ਤੋਂ ਮੰਗਵਾ ਲਓ ਤੁਸੀਂ, ਇਹਨਾਂ ਕੋਲ ਇਹੋ ਜਿਹਾ ਸਿਸਟਮ ਨਹੀਂ ਪੁਲਿਸ ਵਾਲਿਆਂ ਕੋਲ, ਤੁਸੀਂ ਇਹਨਾਂ ਨੂੰ ਲੈ ਜਾਓ ਆਪਣੀ ਗੱਡੀ ਲੈ ਜਾਓ ਇਹਨਾਂ ਕੋਲ, ਇਹਨਾਂ ਕੋਲ ਸਾਡੀ ਗੱਡੀ ਚੋਰਾਂ ਨੇ ਟੈਗ ਕਰ, ਤੁਹਾਨੂੰ ਕਿਵੇਂ ਪਤਾ ਲੱਗਦਾ ਤੁਹਾਡੇ ਫੋਨ ਤੇ ਸਮਾਰਟ ਫੋਨ ਤੇ ਮੈਸੇਜ ਆ ਜਾਂਦਾ ਯੂਅਰ ਲੋਕੇਸ਼ਨ ਇਜ਼ ਬੀਇੰਗ ਟਰੈਕਡ, ਤੁਸੀਂ ਜਿੱਥੇ ਖੜਦੇ ਹੋ ਰੁਕਦੇ ਹੋ ਲਗਾਤਾਰ ਟਰੈਕ ਹੋ ਰਹੀ ਆ, ਤੁਸੀਂ ਪੁਲਿਸ ਵਾਲਿਆਂ ਕੋਲ ਲੈ ਜਾਓ ਵੀ ਸਾਡੀ ਗੱਡੀ ਨਾਲ ਟਰੈਕ ਹੋ ਰਹੀ ਹੈ ਸਾਨੂੰ ਟੈਗ ਕਰਤਾ, ਕਹਿਣਗੇ ਵੀ ਕੈਨ ਡੂ ਨਥਿੰਗ, ਬੜੇ ਆਰਾਮ ਨਾਲ ਹੀ ਕਹਿ ਦੇਣਗੇ, ਤੁਸੀਂ ਕਹੋਗੇ ਮੈਂ ਕੀ ਕਰਾਂ ਫਿਰ ਮੇਰੀ ਕੋਈ ਲੋਕੇਸ਼ਨ ਟਰੈਕ ਕਰ ਗਿਆ ਐਂਡ ਇਟ ਇਜ਼ ਇਲੀਗਲ, ਅਸੀਂ ਕੁਛ ਨਹੀਂ ਕਰ ਸਕਦੇ, ਕਹਿਣਗੇ ਟੈਗ ਸਾਨੂੰ ਲੱਭ ਕੇ ਦਿਓ, ਐਡੀ ਵੱਡੀ ਗੱਡੀ ਤੁਸੀਂ ਟੈਗ ਕਿਵੇਂ ਲੱਭ ਕੇ ਦਿਓਗੇ, ਬੜੀਆਂ ਐਪਸ ਨੇ, ਮਤਲਬ ਤੁਸੀਂ ਆਪਣੇ ਆ ਜਾਓ BLE ਸਕੈਨਰ ਹੈਗਾ, ਹੋਰ ਆ ਤੁਸੀਂ ਮਾਡਰਨ ਡਿਵਾਈਸ, ਉਹ ਤੁਹਾਨੂੰ ਦੱਸ ਦੂਗਾ ਵੀ ਤੁਹਾਡੀ ਗੱਡੀ ਦੇ ਵਿੱਚ ਆਏ ਐਪਲ ਟੈਗ ਲੱਗਿਆ ਹੋਇਆ, ਚੋਰ ਇੰਨੇ ਚਲਾਕ ਨੇ ਕੀ ਪਤਾ ਕਿੱਥੇ ਲਾਇਆ ਉਹਨਾਂ ਨੇ, ਕਿੱਥੇ ਸਿੱਟਿਆ ਬਾਡੀ ਚ ਚੈਸੀ ਸਿੱਟ ਤਾਂ ਇੰਨੀਆਂ ਮੋਰੀਆਂ, ਤੁਸੀਂ ਜਾਣੇ ਹੋ ਤੁਹਾਨੂੰ ਡਰ ਲੱਗਦਾ, ਕੋਈ ਹੈ ਇਹ ਵੈਸੇ ਇਲੀਗਲ? ਦੇਖੋ ਮੇਰੀ ਗੱਲ ਸੁਣੋ, ਕਿੱਡਾ ਵੱਡਾ ਕ੍ਰਾਈਮ ਹੋ ਰਿਹਾ, ਤੁਹਾਡਾ ਕੋਈ ਦੁਸ਼ਮਣ, ਤੁਹਾਡਾ ਕੋਈ ਵੀ ਜਿਹਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ, ਬਸ ਤੁਹਾਡੀ ਗੱਡੀ ਦੇ ਵਿੱਚ ਉਹ ਟੈਗ ਲਾ ਦੇ, ਉੱਥੋਂ ਮਿਲਦੇ ਨੇ ਦੁਕਾਨਾਂ ਤੋਂ, ਅੱਛਾ ਉਹ ਤੁਹਾਡੀ ਲੋਕੇਸ਼ਨ ਟਰੈਕ ਹੋਈ ਜਾਂਦੀ ਹੈ ਲਗਾਤਾਰ, ਟਾਰਗੇਟ ਰਹਿੰਦੇ ਹੋ ਤੁਸੀਂ, ਪੁਲਿਸ ਵਾਲੇ ਨੂੰ ਕਹੋ ਕਹਿਣਗੇ ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਉਹ ਦੱਸੋ ਇੰਨੀ ਸਾਇੰਸ ਟੈਕਨੋਲੋਜੀ ਤਰੱਕੀ ਕਰ ਗਈ, ਬੰਦਾ ਮਾਰ ਤੇ ਪਹੁੰਚ ਗਿਆ, ਇੰਨੀ ਚੀਜ਼ ਨਹੀਂ ਪੁਲਿਸ ਵਾਲਿਆਂ ਕੋਲ, ਇੰਨੇ ਸਾਧਨ ਨਹੀਂ ਵੀ ਉਹ ਸਕੈਨਰ ਲੱਭ ਲੈਣ ਜਿਹੜਾ ਪਿੰਨ ਪੁਆਇੰਟ ਕਰਦੇ। ਫੋਨਾਂ ਤੇ ਜਿਹੜੀਆਂ ਐਪਸ ਹੈਗੀਆਂ ਉਹ 5-4 ਫੁੱਟ ਤੱਕ ਤੁਹਾਨੂੰ ਦੱਸ ਦਿੰਦੀਆਂ ਵੀ ਇੱਥੇ ਪਿਆ ਇਹ ਜਿਹੜਾ ਏਅਰ ਟੈਗ ਹੈਗਾ, ਇਸ ਥਾਂ ਪਿਆ, ਤੁਹਾਨੂੰ 2-3 ਫੁੱਟ ਤੱਕ ਵੀ ਦੱਸਦੀ ਪਰ ਐਗਜੈਕਟ ਲੋਕੇਸ਼ਨ ਨਹੀਂ ਦੱਸਦੀਆਂ। ਇਹ ਬੰਦੇ ਮਾਰ ਨੂੰ ਤਾਂ ਇਹਨਾਂ ਨੇ ਏਡੀਆਂ ਏਡੀਆਂ ਮਿਜ਼ਾਈਲਾਂ ਬਣਾ ਲਈਆਂ ਨੇ ਜਿਹੜੀਆਂ 5,000 ਦੂਰ ਇੰਟਰ ਕੌਂਟੀਨੈਂਟਲ ਬਲੈਸਟਿਕ ਮਿਜ਼ਾਈਲ ਉਹ ਬਣਾ ਲਈ ਆ। ਕਿਸੇ ਨੂੰ ਮਾਰਨਾ ਹੋਵੇ ਡਰੋਨ ਐਗਜੈਕਟ ਲੋਕੇਸ਼ਨ ਦੱਸ ਦਿੰਦੇ ਆ, ਤੇ ਤੁਹਾਡੀ ਕਾਰ ਦੇ ਵਿੱਚ ਲੱਗਿਆ ਹੋਇਆ ਟੈਗ ਆ ਜਿਹੜਾ, ਇਹ ਪੁਲਿਸ ਵਾਲੇ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ। ਅੱਛਾ, ਬੜੇ ਆਰਾਮ ਨਾਲ ਕਹਿੰਦੇ ਨੇ, ਕਹਿਣਗੇ ਜੀ ਸਾਨੂੰ ਟੈਗ ਲਿਆ ਕੇ ਦੇ ਦਿਓ, ਫਿਰ ਅਸੀਂ ਇਨਕੁਆਇਰੀ ਕਰਾਂਗੇ ਵੀ ਟੈਗ ਕਿਹਨੇ ਖਰੀਦਿਆ, ਕਦੋਂ ਖਰੀਦਿਆ, ਕਿੱਥੇ ਲਾਇਆ, ਕਿਵੇਂ ਲਾਇਆ, ਕਿਵੇਂ ਨਹੀਂ ਲਾਇਆ। ਉਹਨਾਂ ਨੂੰ ਕਹੋ ਭਲਿਓ ਮਾਣ ਦੋ, ਅਸੀਂ ਕਿੱਥੋਂ ਲੱਭੀਏ, ਸਾਨੂੰ ਤਾਂ ਲੱਭਦਾ ਨਹੀਂ, ਕਹਿਣਗੇ ਫਿਰ ਲੈ ਜਾਓ ਗੱਡੀ। ਮਤਲਬ ਪੁਲਿਸ ਵਾਲਿਆਂ ਨੂੰ ਪਤਾ ਹੈ ਤੁਸੀਂ ਗੱਡੀ ਦੱਸਤੀ ਵੀ ਇਹਦੇ 'ਚ ਟੈਗ ਲਾਇਆ, ਪੁਲਿਸ ਵਾਲੇ ਕੁਛ ਨਹੀਂ ਕਰ ਸਕਦੇ। ਇੰਨੇ ਕੁ ਸਾਧਨ ਨੇ ਪੁਲਿਸ ਵਾਲਿਆਂ ਕੋਲ, ਫਿਰ ਤਰਸ ਵੀ ਆਉਂਦਾ ਵੀ ਇੰਨੀ ਇੰਨੀ 12-12, 14-14 ਘੰਟੇ ਦੀ ਵਿਚਾਰੇ ਡਿਊਟੀ ਕਰਦੇ ਨੇ, ਇੰਨਾ ਇੰਨਾ ਭਾਰ ਚੱਕਿਆ ਹੁੰਦਾ, ਇੱਕ ਪਿਸਟਲ ਉਧਰ, ਇੱਕ ਪਿਸਟਲ ਇੱਧਰ, ਹੋਰ ਭਾਰ ਜਿਹਾ ਚੱਕਿਆ ਹੁੰਦਾ, ਮੇਰੇ ਵਰਗਾ ਬੰਦਾ ਤਾਂ ਆਪਦੇ ਸਰੀਰ ਦਾ ਭਾਰ ਮਸਾ ਚੱਕਦਾ, ਇੰਨਾ ਭਾਰ, ਡਰ ਲੱਗਦਾ, ਤਰਸ ਆ ਜਾਂਦਾ ਫਿਰ ਵਿਚਾਰਿਆਂ ਦੇ ਵੀ ਕੀ ਕੀਤਾ ਜਾਵੇ। ਪਰ ਉਹ ਨਹੀਂ ਗੱਲ ਸਮਝਦੇ, ਉਹ ਬੰਦੇ ਦੀ ਮਾਨਸਿਕਤਾ ਨਹੀਂ ਸਮਝਦੇ। 6 ਮਹੀਨਿਆਂ ਬਾਅਦ ਬਸ ਆਹ ਕਾਨਫਰੰਸ ਜੀ ਕਰ ਜਾਂਦੇ ਨੇ, ਉਹ ਜੀ ਆਹ ਹੋ ਗਿਆ ਜੀ, ਉਹ ਹੋ ਗਿਆ, ਆਏ ਹੋ ਗਿਆ, ਓਏ ਹੋ ਗਿਆ। ਕੋਈ ਗੱਲ ਨਹੀਂ, ਕਰੀ ਚੱਲੋ, ਸਾਡੀਆਂ ਤਨਖਾਹਾਂ ਚੱਲਦੀਆਂ, ਸਾਡੀ ਟੈਕਸਪੇਅਰ ਦੀ ਮਨੀ ਤੇ ਤੁਹਾਡੀਆਂ ਤਨਖਾਹਾਂ ਚੱਲਦੀਆਂ, ਹਿਸਾਬ ਦੇਣਾ ਤੁਹਾਡਾ ਫਰਜ਼ ਬਣਦਾ। 6 ਮਹੀਨੇ ਬਾਅਦ ਹਿਸਾਬ ਦੇ ਦਿੰਦੇ ਵੀ 147 ਚੋਰੀਆਂ ਹੋ ਗਈਆਂ, ਆਹ ਹੋ ਰਿਹਾ, ਉਹ ਹੋ ਰਿਹਾ। ਬੜੇ ਔਖੇ ਆ ਲੋਕ, ਕਾਫੀ ਔਖੇ ਆ। ਇੱਕ ਮੇਰਾ ਦੋਸਤ ਬਹੁਤ ਔਖਾ, ਉਹਨੇ ਕੁਦਰਤੀ ਨਾਲ ਟਰੱਕ ਆ ਜਿਹੜਾ ਲੈ ਲਿਆ, ਹੁਣ ਉਹਦੇ ਟਰੱਕ ਦੀ ਕੀਮਤ ਘੱਟ ਗਈ, ਵਿਚਾਰੇ ਨੇ 30,000 ਸਸਤਾ ਵੇਚਿਆ, 2 ਵਾਰੀ ਪੁਲਿਸ ਆਈ, 1 ਵਾਰੀ ਫੜ ਵੀ ਲਏ, $30,000 ਆਪਣਾ ਟਰੱਕ ਜਿਹੜਾ ਸਸਤਾ ਵੇਚ ਕੇ ਖੈੜਾ ਛਡਾਇਆ ਉਹਨੇ। 30,000 ਇਧਰੋਂ ਗਿਆ, ਉਧਰੋਂ 30,000 ਜਿਹੜਾ ਮੋਰਗੇਜ ਜਾਣਾ ਸੀ ਪ੍ਰਿੰਸੀਪਲ ਉਹ ਨੀ ਵਾਪਸ ਹੋਇਆ, 60,000 ਦਾ ਤਾਂ ਰਗੜਾ ਲੱਗ ਗਿਆ ਉਹਨੂੰ ਵਿਚਾਰੇ ਨੂੰ। ਸਰਕਾਰ ਦੀਆਂ ਨੀਤੀਆਂ, ਪੁਲਿਸ ਦੀਆਂ ਨੀਤੀਆਂ, ਸਿਸਟਮ ਦੀਆਂ ਨੀਤੀਆਂ, ਕਿਧਰੋਂ ਜਾਵੇ ਬੰਦਾ, ਸਾਊ ਬੰਦਾ ਤਾਂ ਸਾਊ ਬੰਦਾ ਨਾ। ਬੜੇ ਔਖੇ ਨੇ ਲੋਕ, ਕੀ ਕਰੀਏ। ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਨਿਗਾ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ,
ਕਾਰ ਠੀਕ ਠਾਕ ਆ ਤੁਹਾਡੀ?
ਬਿਲਕੁਲ ਠੀਕ ਠਾਕ,
ਫਿਰ ਤਾਂ ਖੁਸ਼ੀ ਦੀ ਗੱਲ। ਹਾਂਜੀ ਹਾਂਜੀ,
ਚਿੰਤਾ ਦੀ। ਇੱਕ ਦਿਨ ਕਿਸੇ ਪੁਲਿਸ ਵਾਲੇ ਨਾਲ ਗੱਲਬਾਤ ਹੋਈ,
ਹਾਂਜੀ,
ਉਹ ਕਹਿੰਦੇ ਹੈਗਾ ਜੇ ਇੱਦਾਂ ਕਿਤੇ ਚੋਰ ਜੀ ਆ ਜਾਣ, ਤੁਸੀਂ ਬਿਲਕੁਲ ਬਹਿਸ ਨੀ ਕਰਨੀ, ਉਹਨਾਂ ਨੂੰ ਚਾਬੀ ਫੜਾ ਦੇਣੀ ਆ, ਤੇ ਜੇ ਜਿੱਦਾਂ ਤੁਸੀਂ ਕਹਿੰਦੇ ਜੇ ਚਾਹ ਪਾਣੀ ਵੀ, ਚਾਹ ਪਾਣੀ ਵੀ ਪੁੱਛੋ।
ਹਾਂਜੀ ਹਾਂਜੀ, ਬਿਲਕੁਲ,
ਤੁਸੀਂ ਉਹਨਾਂ ਦੇ ਨਾਲ ਬਿਲਕੁਲ ਵੀ ਕੋਈ ਇੰਟਰੈਕਟ ਨੀ ਕਰਨਾ, ਤੇ ਬਾਕੀ ਅਸੀਂ ਕਹਿੰਦੇ ਸਭ ਕੁਛ ਇਕੱਠਾ ਕਰ ਲਵਾਂਗੇ, ਤੇ ਜੇ ਅਗਰ ਕੋਈ ਡਰਿਆ ਬੰਦਾ ਕੁਛ ਕਰ ਗਿਆ ਤੇ ਬਾਅਦ ਵਿੱਚ ਜਿਹੜਾ ਪਛਤਾਉਣਾ ਪੈਂਦਾ ਉਹ ਕਦੇ ਕਵਰ ਨੀ ਹੋਣਾ।
ਬਿਲਕੁਲ,
ਆਹ ਜਿਹੜੀ ਆ ਇਹ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ
ਨਹੀਂ ਪੇ ਕਰਦੀਆਂ ਜੀ, ਜੇ 2 ਵਾਰੀ ਤੁਹਾਡੀ ਚੋਰੀ ਦੀ ਅਟੈਂਪਟ ਹੋ ਗਈ ਨਾ। ਮੈਂ ਸੁਣਿਆ, ਮੈਂ ਵੇਰੀਫਾਈ ਨਹੀਂ ਗੱਲ ਕਰਦਾ, ਪਰ ਮੈਂ ਸੁਣਿਆ ਬੰਦੇ ਤੋਂ ਉਹਦਾ 2 ਵਾਰੀ ਅਟੈਂਪਟ ਹੋਇਆ, ਉਹ ਕਹਿੰਦਾ ਜੀ 3ਵਾਰੀ ਹੋ ਗਿਆ ਪੁਲਿਸ, ਉਹਨੇ ਇੰਸ਼ੋਰੈਂਸ ਕੰਪਨੀ ਨੇ ਕਲੇਮ ਨਹੀਂ ਕਰਨਾ। ਮੈਨੂੰ ਨਹੀਂ ਪਤਾ ਇਹ ਗੱਲ ਕਿੰਨੀ ਠੀਕ ਆ ਕੇ ਕਿੰਨੀ ਗਲਤ।
ਠੀਕ ਹੈ, ਤੁਸੀਂ ਗੱਲ ਕੀਤੀ ਬਿਲਕੁਲ ਸੱਚੀ ਹੋਊਗੀ, ਪਰ ਮੈਂ ਹਲੇ ਤੱਕ ਕਦੇ ਕਿਸੇ ਤੋਂ ਨਹੀਂ ਸੁਣਿਆ ਜੀ ਸਾਨੂੰ ਇਸ ਚੋਰੀ ਹੋਈ ਆ ਤੇ ਸਾਨੂੰ ਕਲੇਮ ਨਹੀਂ ਮਿਲਿਆ। ਇਹ ਹੋ ਸਕਦਾ ਫਿਰ ਸਾਡਾ ਬਾਅਦ ਚ ਰੈਕੋਰਡ ਦੇਖਣ ਜਾਂ ਕੁਛ ਦੇਖਣ ਦੇ ਇੰਸ਼ੋਰੈਂਸ ਨਾ ਦੇਣ, ਪਰ ਜਿਨ੍ਹਾਂ ਦੀ ਇੰਸ਼ੋਰੈਂਸ ਹੋਈ ਆ ਤੇ ਹਲੇ ਕਿਸੇ ਤੋਂ ਅਸੀਂ ਤੁਸੀਂ ਸੁਣਿਆ, ਠੀਕ ਮੈਂ ਗੱਲ ਮੰਨਦਾ, ਪਰ ਅਸੀਂ ਨਹੀਂ ਸੁਣਿਆ ਕਿਸੇ ਨੂੰ ਨਹੀਂ ਕਲੇਮ ਮਿਲਿਆ। ਤੇ ਈਵਨ ਕਿ ਹੁਣ ਜਦੋਂ ਟਰੈਕ ਕਰਨ ਲੱਗਦੇ ਆ ਇਹ ਲੱਭ ਵੀ ਲੈਂਦੇ ਆ, ਤੇ ਇੱਕ ਮੇਰੀ ਆਪ ਜੀ ਨੂੰ ਬੇਨਤੀ ਆ ਵੀ ਆਪਾਂ ਨੂੰ ਇਸ ਤਰੀਕੇ ਨਾਲ ਨਾ ਦੱਸੀਏ ਤੇ ਬਈ ਲੋਕੋ ਆ ਬੜਾ ਕੰਮ ਆ, ਕੋਈ ਕਾਨੂੰਨ ਕੁਛ ਨੀ ਕਰਦਾ, ਤੁਸੀਂ ਵੀ ਆਹ ਕੰਮ ਕਰੋ, ਦੂਏ ਦਿਨ ਜਮਾਨਤ ਹੋ ਜਾਂਦੀ ਆ। ਆਪਾਂ ਨੂੰ ਇਹ ਭਲੀ ਭਾਂਤ ਪਤਾ ਵੀ ਜੇ ਕਿਸੇ ਦਾ ਇੱਕ ਵਾਰੀ ਮਰ ਜਾ ਲਾਇਸੈਂਸ ਚਲ ਜਾਣ, 2-4 ਚਾਰਜ ਲਾਈ ਜਾਣ, ਉਹ ਬੰਦਾ ਸਾਰੀ ਉਮਰ ਨੀ ਸੈਟਲ ਹੋ ਪਾਉਂਦਾ ਕਿਸੇ ਦਾ ਕਿਤੇ। ਉਹ ਵਿਚਾਰੇ ਉਹਨਾਂ ਦੇ ਘਰਾਂ ਦੀ ਹਾਲਤ ਦੇਖ ਲਓ ਜਾ ਕੇ, ਉਹ ਫਿਰ ਇਹਨਾਂ ਕੰਮਾਂ ਜੋਗੇ ਰਹਿ ਜਾਂਦੇ ਕਿਉਂਕਿ ਹੋਰ ਪਾਸੇ ਉਹਨਾਂ ਨੂੰ ਕੋਈ ਕੰਮ ਤੇ ਵੀ ਨੀ ਰੱਖਦਾ, ਇਸ ਕਰਕੇ ਵੀ ਉਹਨਾਂ ਦਾ ਫੇਰ ਹੋ ਜਾਂਦਾ ਵੀ ਹੁਣ ਹੋਰ ਪਾਸੇ ਤਾਂ ਰਹਿ ਨੀ ਗਿਆ, ਆਹ ਹੀ ਕਰੀ ਉਹ ਜਮਾਨਤ ਤੇ ਆ ਬਾਹਰ ਆ ਜਾਵਾਂਗੇ ਤੇ ਉਹ ਘਰਾਂ ਦੇ ਵਿੱਚ ਸੈਟਲ ਨੀ। ਆਪਾਂ ਨੂੰ ਥੋੜਾ ਜਿਹਾ ਇਹ ਦੱਸਣਾ ਚਾਹੀਦਾ ਭਾਈ ਆਹ ਕੰਮ ਨਾ ਕਰੋ, ਇਹ ਬੜੇ ਮਾੜੇ ਕੰਮ ਆ, ਕਦੇ ਵੀ ਤੁਸੀਂ ਸੈਟਲ ਨਹੀਂ ਹੋ ਪਾਓਗੇ ਜੇ ਤੁਸੀਂ ਇਸ ਹਿਸਾਬ ਨਾਲ ਮਗਰ ਪੈ ਗਏ, ਬਹੁਤ ਈਜ਼ੀ ਕੰਮ ਹੈਗਾ। ਤੇ ਜਿਨ੍ਹਾਂ ਦੇ ਹਾਲਾਤ ਜੇ ਉਹਨਾਂ ਦੇ ਨਾਲ ਆਪਾਂ ਕਿਤੇ ਬੈਠ ਕੇ ਦੇਖੀਏ, ਅਸੀਂ ਦੇਖਿਆ ਬੜੀ ਚੰਗੀ ਤਰ੍ਹਾਂ ਸਾਨੂੰ ਪਤਾ ਵੀ ਆ ਤੇ ਉਹ ਵਿਚਾਰੇ ਸੈਟਲ ਹੋ ਹੀ ਨੀ ਪਾਏ ਸਾਰੀ ਉਮਰ, ਤੇ ਸਾਨੂੰ ਥੋੜਾ ਜਿਹਾ ਪਲੀਜ਼ ਮੈਂ ਮੇਰੀ ਮੀਡੀਆ ਵਾਲੇ ਨੂੰ ਬੇਨਤੀ ਆ ਤੇ ਸਾਰੇ ਨੂੰ ਆਪਾਂ ਏਦਾਂ ਨਾ ਕਰੀਏ ਜੀ ਵੀ ਇੱਥੇ ਪੁਲਿਸ ਕੱਖ ਵੀ ਨੀ ਹੈਗੀ, ਜਿੱਦਾਂ ਮਰਜ਼ੀ ਜੋ ਮਰਜ਼ੀ ਕਰੀ ਜਾਈਏ ਤੇ ਕੁਛ ਨੀ ਹੁੰਦਾ ਹੈਗਾ, ਪਰ ਉਹਨਾਂ ਦਾ ਕੰਮ ਇਹੀ ਆ ਤੇ ਜੇ ਲੋਕ ਆਪਾਂ ਠੀਕ ਠਾਕ ਆ ਕੰਮ ਮਿਲਦੇ ਆ ਤੇ ਇੰਸ਼ੋਰੈਂਸ ਪੈਸੇ ਦਿੰਦੀ ਆ ਆਪਾਂ ਮੁੜ ਕੇ ਫੇਵਰ ਕਰਦੇ ਆ।
ਮਿਹਰਬਾਨੀ ਜੀ, ਮਿਹਰਬਾਨੀ, ਬੜਾ ਕੀਮਤੀ ਸੁਜੈਸ਼ਨ ਤੁਹਾਡਾ, ਬਿਲਕੁਲ ਠੀਕ ਆ ਜੀ। ਆਪਾਂ ਨੀ ਇਹ ਕਹਿੰਦੇ, ਆਪਾਂ ਤਾਂ ਕਹਿੰਦੇ ਆ ਜੀ ਆਪਦੀ ਦਸਾਂ ਨੌਵਾਂ ਦੀ ਕਿਰਤ ਕਰੋ, ਮਿਹਨਤ ਕਰੋ, ਹੈ ਜੀ, ਤੇ ਚੰਗੇ ਕੰਮ ਕਰੋ। ਪਰ ਗੱਲ ਤਾਂ ਇਹ ਹੈ ਜੀ, ਮੈਂ ਤਾਂ ਇਹ ਗੱਲ ਕੀਤੀ ਆ ਵੀ ਕਾਨੂੰਨ ਆ ਨਾ ਜਿਹੜਾ ਉਹ ਇਹ ਜਿਹਾ ਜਾਲਾ ਜਿੱਥੇ ਛੋਟੇ ਮੱਖੀਆਂ ਮੱਛਰ ਫਸ ਜਾਂਦੇ ਨੇ, ਜਿਹੜੇ ਵੱਡੇ ਨੇ ਉਹ ਕੋਈ ਪਰਵਾਹ ਨੀ ਕਰਦੇ, ਉਹ ਕਾਨੂੰਨ ਨੂੰ ਟਿੱਚ ਸਮਝਦੇ। ਜਿਹੜੇ ਜਿਹੜੇ ਅਫੈਂਡਰਸ ਨੇ ਨਾ, ਜਿਹੜੇ ਇਹ ਕ੍ਰਿਮੀਨਲਸ ਨੇ, ਇਹ ਕਾਨੂੰਨ ਇਹਨਾਂ ਦਾ ਨਾ ਬਸ ਉਈ ਉਹਨਾਂ ਮੂਹਰੇ ਕੁਛ ਨੀ ਕਰਦਾ ਗਾ। ਉਹਨਾਂ ਨੂੰ ਚੋਰ ਮੋਰੀਆਂ ਦਾ ਪਤਾ ਹੁੰਦਾ। ਆਪਾਂ ਪਰਸੋਂ ਜਿੱਥੇ ਗੱਲ ਕੀਤੀ ਸੀ, ਜਿਹੜਾ ਜਿਨ੍ਹਾਂ ਦਾ ਕਤਲ ਹੋਇਆ, ਤਿੰਨ ਕਤਲ ਹੋਏ ਨੇ ਨਾ, ਉਹਦੇ ਚੋਂ ਜਿਹੜਾ ਮੋਰਗੇਜ ਫਰਾਡ, ਉਹ ਸਾਰੀ ਉਮਰ ਬੰਦਾ ਫਰਾਡ ਹੀ ਕਰਦਾ ਰਿਹਾ, ਕਾਨੂੰਨ ਨੇ ਕੁਛ ਨੀ ਕੀਤਾ। ਮਹਿੰਗਾ ਵਕੀਲ ਹਾਇਰ ਕਰਕੇ ਜਿਹੜੇ ਚੋਰ ਉਚੱਕੇ ਬਦਮਾਸ਼ ਨੇ, ਜਿਹੜੇ ਲੋਕਾਂ ਦੀ ਕਿਰਤ ਕਮਾਈ ਤੇ ਪਾਲਣ ਵਾਲੇ ਪੈਰਾਸਾਈਟਸ ਨੇ, ਉਹ ਕਾਨੂੰਨ ਨੂੰ ਕੁਛ ਨੀ ਸਮਝਦੇ। ਕਾਨੂੰਨ ਨੂੰ ਤਾਂ ਆਪਾਂ ਸਮਝਦੇ ਵੀਰ ਜੀ, ਆਪਣਾ ਜਿਹੜਾ ਬੰਦਾ ਸਾਊ ਆ ਨਾ, ਉਹਨੂੰ ਤਾਂ ਐਕਚੁਅਲੀ ਜੇ ਸਹੀ ਮਾਨੇ ਸੋਚੀ, ਉਹਨੂੰ ਕਾਨੂੰਨ ਦੀ ਕੀ ਲੋੜ ਆ? ਉਹ ਤਾਂ ਕਾਨੂੰਨ ਦੀ ਵੈਸੇ ਹੀ ਪਾਲਣਾ ਕਰਦਾ, ਉਹਦੇ ਤਾਂ ਕਰੈਕਟਰ ਦਾ ਹਿੱਸਾ ਬਣ ਗਿਆ, ਉਹਦੀ ਪਰਸਨੈਲਿਟੀ ਇਹ ਜੀ, ਉਹ ਗੈਰ ਕਾਨੂੰਨੀ ਕੰਮ ਹੀ ਕੋਈ ਨੀ ਕਰਦਾ ਗਾ। ਹੁਣ ਮੇਰੀ ਗੱਲ ਸੁਣੋ, ਜਿਹੜਾ ਪਰਿਵਾਰ ਵਾਲਾ ਬੰਦਾ, ਉਹਨੂੰ ਤਾਂ ਪਤਾ ਵੀ ਮੇਰਾ ਪਰਿਵਾਰ ਆ ਜਿਹੜਾ, ਉਹ ਤਾਂ ਸਟੋਪ ਸਾਈਨ ਤੇ ਵੀ ਵਿਚਾਰਾ ਤਿੰਨ ਵਾਰੀ ਇੱਧਰ ਉੱਧਰ ਦੇਖਦਾ ਵੀ ਕੋਈ ਮੇਰੀ ਗੱਡੀ ਚ ਨਾ ਮਾਰ ਜੇ, ਮੇਰੀ ਲੱਤ ਬਾਹ ਨਾ ਟੁੱਟ ਜੇ, ਉਹ ਕੰਮ ਵੀ ਧਿਆਨ ਨਾ ਕਰਦਾ, ਉਹ ਗੱਡੀ ਵੀ ਠੀਕ ਚਲਾਉਂਦਾ। ਇਹ ਤਾਂ ਜਿਹੜੇ ਕ੍ਰਿਮੀਨਲ ਲੋਕ ਨੇ ਨਾ, ਐਕਚੁਅਲੀ ਕਾਨੂੰਨ ਆ ਜਿਹੜਾ, ਮੈਂ ਤਾਂ ਆਪ ਹਾਂਜੀ ਹਾਂਜੀ
ਤੇ ਬਰਾਦ ਸਾਹਿਬ, ਗੱਲ ਇਹ ਆ ਕਿ ਹੁਣ ਜੇ ਤਾਂ ਆਪਣੇ ਕੋਲ ਜਾਂ ਤੁਹਾਡੇ ਕੋਲ ਜਾਂ ਮੇਰੇ ਕੋਲ ਕੋਈ ਸਲੂਸ਼ਨ ਹੈਗਾ ਤੇ ਲੈ ਵੀ ਤੁਸੀਂ ਆਹ ਕੰਮ ਕਰੋ, ਫੇਰ ਅਸੀਂ ਉਹਦੇ ਲਈ ਲੌਬੀ ਕਰਦੇ ਹਾਂ ਜੀ। ਮੈਂ ਆਪਾਂ 10-15 ਸਾਲ ਹੋ ਗਏ ਇਹ ਪੋਲੀਟਿਕਸ ਵਿੱਚ, ਸਾਰੇ ਨੂੰ ਸਮਝਣ ਤੇ ਦੇਖੀ ਕਰਦੇ ਹਾਂ। ਜੇ ਤਾਂ ਤੁਹਾਡੇ ਕੋਲ ਕੋਈ ਇਹ ਸਿਹਾ ਹੈਗਾ ਵੀ ਇਹਨੂੰ ਇਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ, ਫੇਰ ਤਾਂ ਅਸੀਂ ਉਹਨਾਂ ਨੂੰ ਉਹ ਆਈਡੀਆ ਦਈਏ। ਪਰ ਜੇ ਸਾਡੇ ਕੋਲ ਕੋਈ ਹੈ ਨੀ ਅਲਟਰਨੇਟਰ, ਆਪਾਂ ਹੁਣ ਕੰਪਲੇਂਟ ਹੀ ਫਿਕਰੀ ਜਾਣਾ ਤਾਂ ਫੇਰ ਆਪਾਂ ਨੂੰ ਤਾਂ ਸੋਸ਼ਲ, ਜਿੱਦਾਂ ਹੁਣ ਕਹਿ ਲਓ ਵੀ ਆਪਾਂ ਮੀਡੀਆ ਦੇ ਵਿੱਚ ਆ, ਸਾਰੇ ਲੋਕਾਂ ਨੂੰ ਗਾਈਡ ਪਾਈ ਦਾ ਕੰਮਾਂ ਤੋਂ ਵਜੋ ਵਾਸਤੇ ਗੁਆਂਢੀ ਆਂਢੀਆਂ ਗੁਆਂਢੀ ਦੱਸੋ ਭਾਈ, ਜੇ ਕੋਈ ਲੱਗਦਾ ਕ੍ਰਿਮੀਨਲ ਬੰਦਾ ਉਹਨੂੰ ਮੂੰਹ ਨਾ ਲਾਓ, ਜੇ ਕੋਈ ਸਮਗਲਿੰਗ ਕਰਦਾ ਉਹਨੂੰ ਵਿੱਚ ਨਾ ਬਿਠਾ ਲਓ ਫੈਮਿਲੀ ਦੇ, ਫੇਰ ਜਾ ਕੇ ਉਹਨੂੰ ਜਾ ਕੇ ਪਤਾ ਲੱਗੂਗਾ ਭਾਈ ਜੇ ਮੈਂ ਕੰਮ ਕੀਤਾ ਤਾਂ ਮੈਂ ਸਮਾਜ ਨਾਲ ਤੋੜਿਆ ਜਾਊਂਗਾ। ਮੋਸਟਲੀ ਆਪਾਂ ਹੀ ਬੰਦੇ ਉਹਨਾਂ ਨੂੰ ਇਸ ਤਰੀਕੇ ਦਾ ਪੇਸ਼ ਕਰਦੇ ਹਾਂ, ਲੈ ਵੀ ਜਿੱਦਾਂ ਕਿਤੇ ਬਈ ਇਹ ਸਭ ਤੋਂ ਉੱਤਮ ਬੰਦਾ ਹੈਗਾ, ਇਹ ਜੋ ਕੁਛ ਕਹਿੰਦਾ ਸਹੀ ਆ, ਤੇ ਉਹਦੇ ਮਗਰ ਆਪਾਂ ਚਾਪਲੂਸੀ ਵਾਂਗੂ ਫਿਰਦੇ ਹਾਂ ਵੀ ਖਰੇ ਉਹਨੇ ਸਾਨੂੰ ਕੀ ਦੇ ਦੇਣਾ ਵੀ ਖਰੇ ਕੀ ਕਿੱਡਾ ਬੰਦਾ ਹੈਗਾ। ਅਗਰ ਜੇ ਉਹਨੂੰ ਇਹ ਦੱਸਿਆ ਭਾਈ ਤੂੰ ਗਲਤ ਕੰਮ ਕੀਤਾ, ਗਲਤ ਕੰਮ ਕਰਕੇ ਪੈਸਾ ਆਉਣਾ, ਤੂੰ ਡਰੱਗ ਵੇਚੀ ਆ, ਅਸੀਂ ਤੈਨੂੰ ਘਰ ਨੀ ਸੱਦਣਾ, ਉਹ ਬੰਦੇ ਆਪੇ ਦੇ ਠੀਕ ਹੋਣਗੇ। ਤੇ ਆਪਾਂ ਨੂੰ ਸੋਸ਼ਲ ਦੇ ਵਰਕਆਊਟ ਕਰਨਾ ਚਾਹੀਦਾ, ਸਾਰਿਆਂ ਨੂੰ ਦੱਸਣਾ ਚਾਹੀਦਾ ਭਾਈ ਇਹਨਾਂ ਬੰਦਿਆਂ ਦਾ ਬਾਈਕਾਟ ਕਰੋ, ਇਹਨਾਂ ਨੂੰ ਫੈਮਿਲੀ ਜਿਹੜਾ ਸੱਦੋ, ਜੇ ਚਾਰ ਜਦੋਂ ਚਾਰ ਨਿਆਣੇ ਉਹਨਾਂ ਦੇ, ਉਹਨਾਂ ਨੂੰ ਕੁਐਸਚਨ ਕੀਤੇ ਭਾਈ ਤੁਸੀਂ ਆਹ ਕੰਮ ਕੀਤਾ, ਡੈਡੀ ਤੂੰ ਆਹ ਕੰਮ ਕੀਤਾ, ਇੱਥੇ ਪੈਸੇ ਬਣਾਏ ਆ, ਫੇਰ ਉਹ ਆਪਣੇ ਆਪ ਠੀਕ ਹੋਣਗੇ ਤੇ ਗਾਂ ਵੀ ਗਲਤ ਕੰਮ ਨਹੀਂ ਕਰਨਗੇ।
ਮਿਹਰਬਾਨੀ ਜੀ, ਮਿਹਰਬਾਨੀ, ਗੱਲਾਂ ਤਾਂ ਬੜੀਆਂ ਪਿਆਰੀਆਂ ਨੇ ਤੁਹਾਡੀਆਂ, ਹੋਣਾ ਤਾਂ ਆਈ ਚਾਹੀਦਾ। ਪਰ ਜਿਹੜਾ ਕ੍ਰਿਮੀਨਲ ਹੁੰਦਾ ਨਾ, ਜਿਹਨੂੰ ਹਰਾਮ ਦੀ ਕਮਾਈ ਖਾਣ ਦੀ ਆਦਤ ਪੈ ਜਾਂਦੀ ਆ, ਉਹ ਸਮਝਾਇਆ ਨਹੀਂ ਸਮਝਦਾ ਵੀਰ ਜੀ, ਉਹ ਸਮਝਾਇਆ ਨਹੀਂ ਸਮਝਦਾ। ਅੱਜ ਦੀ ਮੈਂ ਐਗਜ਼ਾਮਪਲ ਦਿੱਤੀ ਆ ਨਾ, ਜਿਹੜੇ ਮਰੇ ਆ ਬੰਦੇ, ਮੈਂ ਉਹ ਕਿਉਂਕਿ ਰੀਸੈਂਟ ਘਟਨਾ ਤਾਂ ਕਰਕੇ ਐਗਜ਼ਾਮਪਲ ਦੇ ਰਿਹਾ। ਜਿੰਨੇ ਚੋਰ ਠੱਗ ਲਟੇਰੇ ਨੇ, ਇਹਨਾਂ ਨੂੰ ਸਾਰਾ ਪਤਾ ਵੀ ਅਸੀਂ ਚੋਰੀ ਕਰ ਰਹੇ ਹਾਂ, ਅਸੀਂ ਐਕਸਪਲੋਇਟੇਸ਼ਨ ਕਰ ਰਹੇ ਹਾਂ, ਅਸੀਂ ਗਰੀਬ ਮਾਰ ਕਰ ਰਹੇ, ਸਾਰਾ ਕੁਝ ਪਤਾ। ਇਹ ਲੈਕਚਰ ਨਾਲ ਸਮਝਣਗੇ ਕਿਤੇ? ਇਹ ਕਾਨੂੰਨ ਨਾਲ ਕਿਵੇਂ ਸਮਝਾਣਗੇ? ਕਾਨੂੰਨ ਨੂੰ ਤਾਂ ਹਿੱਟ ਚ ਸਮਝਦੇ ਆ। ਮੈਂ ਉਹੀ ਗੱਲ ਕਹਿ ਰਿਹਾ ਵੀ ਆਮ ਬੰਦਾ, ਮੈਜੋਰਿਟੀ ਆਫ ਦਾ ਪੀਪਲ, ਜਿਹੜੇ ਆਮ ਲੋਕ ਨੇ ਨਾ, ਮਿਹਨਤੀ ਲੋਕ ਨੇ, ਉਹ ਤਾਂ ਪਹਿਲਾਂ ਹੀ ਕਾਨੂੰਨ ਨੂੰ ਮੰਨਦੇ ਨੇ। ਜਿਹੜੇ ਇਹ ਨੇ ਨਾ, ਜਿਹੜੇ ਜਿਨ੍ਹਾਂ ਨੂੰ ਠੱਗੀ ਚੋਰੀ ਦੀ ਆਦਤ ਪੈ ਜੇ, ਉਹ ਨੀ ਕਾਨੂੰਨ ਨੂੰ ਸਮਝਦੇ। ਐਕਚੁਅਲੀ ਪੁਲਿਸ ਦਾ ਮਤਲਬ ਹੁੰਦਾ ਉਹੋ ਜਿਹੇ ਲੋਕਾਂ ਨੂੰ ਫੜ ਕੇ ਕਾਨੂੰਨ ਦੇ ਸਾਹਮਣੇ ਲੈ ਕੇ ਆਉਣ, ਤੇ ਜੱਜ ਸਾਹਿਬ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਉਹ, ਹਾਂ, ਨਰਮ ਜਿਹੜੇ ਜੁਰਮ ਹੁੰਦੇ ਆ, ਕਾਨੂੰਨ ਦਾ ਅਸੂਲ ਆ, ਨਰਮ ਜਿਹੜੇ ਜੁਰਮ ਆ ਉਹਦੇ ਵਾਸਤੇ ਇੱਕ ਦੋ ਚਾਂਸ ਦਿੱਤੇ ਜਾਂਦੇ ਨੇ, ਪਰ ਜਿਹੜੇ ਪੱਕੇ ਕ੍ਰਿਮੀਨਲ ਨੇ ਉਹਨਾਂ ਦੇ ਪ੍ਰਤੀ ਨਰਮਾਈ ਦਾ ਤਾਂ ਮਤਲਬ ਵੀ ਕੋਈ ਨੀ ਬਣਦਾ ਗਾ। ਹੁਣ ਮੈਂ ਇਸ ਕਰਕੇ ਕੰਪੈਰੀਜ਼ਨ ਕਰਦਾ, ਆਹ ਘਰਾਂ ਦੀ ਲੜਾਈ ਦੇ ਵਿੱਚ ਮੈਂ ਕੰਪੈਰੀਜ਼ਨ ਕੀਤਾ ਸੀ, ਘਰਾਂ ਦੀ ਲੜਾਈ ਦੇ ਵਿੱਚ ਪੁਲਿਸ ਵਾਲੇ, ਜਾਂ ਜਦੋਂ ਕਿਤੇ ਐਗਜ਼ਾਮਪਲ ਦਿੱਤੀ ਸੀ ਨਾ, ਪੁਲਿਸ ਵਾਲਿਆਂ ਨੇ ਉੱਥੇ ਅਮਰੀਕਾ ਦੇ ਵਿੱਚ ਜਿਹੜਾ ਬਲੈਕ ਕਲਰ ਦਾ ਮੁੰਡਾ ਸੀ ਉਹਨੂੰ ਮਾਰਿਆ ਸੀ, ਸਾਰੇ ਪ੍ਰੋਟੈਸਟ ਹੋਇਆ ਸੀਗਾ, ਚਾਰ ਜਣੇ ਉਹਦੀ ਗਰਦਨ ਤੇ ਆ ਕੇ ਬੈਠ ਜੇ, ਇਹ ਨਹੀਂ ਪੁਲਿਸ ਦਾ ਕੰਮ ਹੁੰਦਾ ਗਾ। ਪੁਲਿਸ ਦਾ ਕੰਮ ਹੁੰਦਾ ਕ੍ਰਿਮੀਨਲ ਤੇ ਨਿਗਾਹ ਰੱਖ ਕੇ। ਅੱਛਾ ਹੁਣ ਮੇਰੀ ਗੱਲ ਸੁਣੋ, ਕਿਹਨੂੰ ਨਹੀਂ ਪਤਾ ਬ੍ਰੈਂਪਟਨ ਸਕੂਲਾਂ ਦੇ ਵਿੱਚ ਡਰੱਗ ਵਿਕਦੀ ਆ, ਕਿਹਨੂੰ ਨਹੀਂ ਪਤਾ ਬਾਰਡਰਾਂ ਦੇ ਉੱਤੇ ਡਰੱਗ ਆ ਜਿਹੜੀ ਜਾ ਰਹੀ ਆ, ਪਤਾ ਨਾ ਸਾਰਿਆਂ ਨੂੰ। ਫਿਰ ਉਹਨਾਂ ਨੂੰ ਆਪਾਂ ਲੈਕਚਰ ਦੇਈ ਜਾਏ ਵੀ ਹਾਂਜੀ ਕ੍ਰਿਮੀਨਲ ਭਾਜੀ ਤੇ ਤੁਸੀਂ ਹੁਣ ਇਹੋ ਜਿਹਾ ਨਾ ਕਰੋ, ਉਹਨਾਂ ਨੂੰ ਮਾਇਆ ਬਣਦੀ, ਉਹ ਤੁਹਾਡੀ ਗੱਲ ਸੁਣਨਗੇ, ਤੁਹਾਡੀਆਂ ਬੇਨਤੀਆਂ ਸੁਣਨਗੇ। ਇਹਦਾ ਮਤਲਬ ਸਿਸਟਮ ਆ ਜਿਹੜਾ, ਸਾਰਾ ਪਤਾ ਇਹਨਾਂ ਨੂੰ, ਏ ਟੂ ਜ਼ੈਡ ਜਦੋਂ ਇਹ ਡਰੱਗ ਫੜਦੇ ਨੇ ਇਹਨਾਂ ਨੂੰ ਸਾਰਾ ਪਤਾ ਵੀ ਕਿੱਥੋਂ ਆਉਂਦੀ ਆ, ਕਿਵੇਂ ਆਉਂਦੀ ਆ, ਉਹਦੀ ਨਾ ਅਨੈਲਿਸਿਸ ਕਰਕੇ ਦੇਖਦੇ ਨੇ, ਇਹ ਹਾਰਡ ਡਰੱਗ ਆ, ਕਿੰਨਾ ਕੈਮੀਕਲ ਵਾਲਿਆ, ਇਹ ਇਸ ਦੇਸ਼ ਚੋਂ ਆਇਆ, ਇਸ ਦੇਸ਼ ਚੋਂ ਆਇਆ, ਇਹਨਾਂ ਨੂੰ ਸਾਰਾ ਪਤਾ। ਇਹਨਾਂ ਤੋਂ ਰਸਤਾ ਨਹੀਂ ਬੰਦ ਹੋ ਰਿਹਾ, ਕਿਉਂਕਿ ਕ੍ਰਿਮੀਨਲ ਗੈਂਗ ਐਡੇ ਤਕੜੇ ਨੇ, ਬਸ ਤੁਸੀਂ ਗੱਲ ਹੀ ਛੱਡ ਦਿਓ ਜੀ। ਉਹਨਾਂ ਮੂਹਰੇ ਚੂੰ ਕਰਦੇ ਨੇ, ਬੋਲਦੇ ਨਹੀਂ, ਬੋਲ ਨਹੀਂ ਸਕਦੇ ਗੇ। ਇਹ ਤਾਂ ਥੱਲੇ ਵਾਲਿਆਂ ਨੂੰ ਫੜਦੇ ਨੇ, ਥੱਲੇ ਵਾਲੇ ਤਾਂ ਪਿਆਦੇ ਹੁੰਦੇ ਨੇ ਵਿਚਾਰੇ। ਅੱਛਾ ਫੇਰ ਉਹ ਜਿਹੜੇ ਕ੍ਰਿਮੀਨਲਸ ਨੇ ਨਾ, ਉਹਨਾਂ ਦੀਆਂ ਪਰਤਾਂ ਹੀ ਇੰਨੀਆਂ ਨੇ, ਪਰਤ ਦਰ ਪਰਤ ਰਜਾਈਆਂ ਪਈਆਂ ਹੁੰਦੀਆਂ, ਚਾਦਰਾਂ ਪਈਆਂ ਹੁੰਦੀਆਂ, ਉੱਤੇ ਪਰਤਾਂ ਇਹੋ ਜਿਹੀਆਂ, ਫਿਰ ਇੱਕ ਪਰਤ ਲਾਓ ਦੂਜੀ ਖੁੱਲ੍ਹ ਜਾਂਦੀ ਹੈ, ਪਰ ਅਸਲੀ ਬੰਦੇ ਤੱਕ ਪਹੁੰਚਣਾ ਇਹਨਾਂ ਲਈ ਬਹੁਤ ਔਖਾ। ਇਹਨਾਂ ਦਾ ਸਿਸਟਮ ਆ ਜਿਹੜਾ, ਉਹ ਪਤਾ ਨਹੀਂ ਕਿੱਥੇ ਜਾ ਕੇ ਰੁਕ ਜਾਂਦਾ। ਇਹ ਤਾਂ ਸਿੱਧੇ ਕ੍ਰਿਮੀਨਲ ਨੇ ਨਾ, ਬਾਕੀ ਜਿਹੜਾ ਸਿਸਟਮ ਆ, ਮੈਂ ਤਾਂ ਬਾਰ ਬਾਰ ਕਹੂੰਗਾ ਜੀ, ਸਿਸਟਮ ਜਿਹੜਾ ਹੈਗਾ ਉਹ ਆਮ ਬੰਦੇ ਦੇ ਜਿਹੜੇ ਰਾਈਟਸ ਨੇ, ਆਮ ਬੰਦੇ ਦੀ ਸੋਹਣੀ ਜ਼ਿੰਦਗੀ ਜਿਹੜੀ ਉਹਨੇ ਜਿਉਣੀ ਹੁੰਦੀ ਹੈ, ਉਹਦੇ 'ਚ ਸਿਸਟਮ ਅੜਿੱਕਾ ਤਾਂ ਲਾ ਦਿੰਦਾ ਕਿਤੇ ਨਾ ਕਿਤੇ, ਆਮ ਬੰਦੇ ਨੂੰ ਤਾਂ ਨੁਕਸਾਨ ਪਹੁੰਚਾ ਦਿੰਦੇ ਨੇ, ਪਰ ਕ੍ਰਿਮੀਨਲਸ ਨੂੰ ਨੁਕਸਾਨ ਜਿੰਨਾ ਪਹੁੰਚਾਉਣਾ ਚਾਹੀਦਾ ਇਹ ਨਹੀਂ ਪਹੁੰਚਾਉਂਦੇ, ਸਿਸਟਮ ਨਹੀਂ ਪਹੁੰਚਾਉਂਦਾ। ਮੈਂ ਇੰਡੀਵਿਜੁਅਲ ਨਹੀਂ ਗੱਲ ਕਰਦਾ, ਪੁਲਿਸ ਵਾਲੇ ਬੜੇ ਦਲੇਰ ਨੇ, ਮਿਹਨਤੀ ਨੇ ਆਫਿਸਰ, ਸਗੋਂ ਮੈਂ ਤਾਂ ਇਹ ਵੀ ਕਹੂੰਗਾ ਵੀ ਜਿਹੜੇ ਮਿਹਨਤੀ ਤੇ ਇਮਾਨਦਾਰ ਪੁਲਿਸ ਆਫਿਸਰ ਆ, ਇਹਨਾਂ ਦਾ ਸਿਸਟਮ ਉਹਨਾਂ ਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਜਾ ਕੇ, ਕਿਤੇ ਨਾ ਕਿਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ, ਕਿਤੇ ਨਾ ਕਿਤੇ ਉਹ ਡਿਸਕਰੇਜ ਹੁੰਦੇ ਨੇ ਵੀ ਜਿਸ ਤਰਦਤ ਦੇ ਨਾਲ ਉਹ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੇ ਇਮਾਨਦਾਰ ਪੁਲਿਸ ਅਫਸਰ, ਸਿਸਟਮ ਉਹਨਾਂ ਦਾ ਸਾਥ ਨਹੀਂ ਦਿੰਦਾ। ਇੱਕ ਹੋਰ ਕਾਲਰ ਸਾਡੇ ਨਾਲ ਸ਼ਾਇਦ, ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਵਿਰਸਾ ਤਾਂ ਬਹੁਤ ਵਧੀਆ ਆ, ਜਿੰਨੀ ਮਰਜ਼ੀ ਇੱਥੇ ਗੱਲ ਕਰੀ ਚਲੋ ਹਨਾ।
ਹਾਂਜੀ,
ਕਾਲਰ ਆਏ ਸੀਗੇ ਜਿਹੜਾ ਸੁਝਾਅ ਦੇ ਕੇ ਗਏ ਆ ਵੀ ਆਪਣਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਨੀ।
ਬਹੁਤ ਵਧੀਆ ਸੁਝਾਅ, ਬਿਲਕੁਲ ਬਿਲਕੁਲ ਠੀਕ ਆ ਜੀ।
ਹਾਂ ਵਧੀਆ ਭਾਜੀ, ਹੁਣ ਚੱਕਰ ਤਾਂ ਇਹ ਆ, ਸਾਡੇ ਦਾ ਜਿੰਨੇ ਪਤਵੰਤੇ ਹੈਗੇ ਆ ਇੱਥੇ, ਉਹ ਸਾਰੇ ਹੀ ਬਿਜ਼ਨਸਮੈਨ ਹੈਗੇ ਆ, ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਕੀ ਕੀਤਾ, ਤਾਂ ਕਮਿਊਨਿਟੀ ਨੂੰ ਤਾਂ ਉਹ ਆਪਣੇ ਆਗੂ ਸਮਝਦੇ ਆ, ਸਿਟੀਆਂ ਲਈ ਬਾਰਬੀਕਿਊ ਕਰਦੇ ਆ, ਅਸੀਂ ਉੱਥੇ ਜਾ ਕੇ ਇਕੱਠੇ ਹੁੰਦੇ ਆ ਹਨਾ, ਦਸ ਸਾਲ ਟਾਇਰ ਸਸਤਾ ਲਾ ਦਈਏ ਤਾਂ ਅਸੀਂ ਉਹਨਾਂ ਦੀਆਂ ਲਾਈਨਾਂ ਲਾ ਲੈਂਦੇ ਆ, ਪਰ ਸਮਾਜਿਕ ਬਾਈਕਾਟ ਤਾਂ ਬਹੁਤ ਦੂਰ ਦੀ ਗੱਲ ਹੈ ਜੀ, ਕਿੱਦਾਂ ਹੋਜੂ?
ਮੈਂ ਅੱਜ ਅੱਧਾ ਘੰਟਾ ਵਿਸ਼ਾ ਲਾਉਣਾ ਸੀ, ਅਕਾਲੀ ਆ ਜਿਹੜੇ ਨਾ ਉਹ ਇਕੱਠੇ ਹੋਏ ਆ ਪੰਜਾਬ ਦੇ ਵਿੱਚ, ਮੈਂ ਉਹਨਾਂ ਬਾਰੇ ਗੱਲਬਾਤ ਕਰਨੀ ਸੀ, ਆਹ ਗੱਲਾਂ ਵੀ ਉਧਰ ਕਰਨੀਆਂ ਸੀ, ਚਲੋ ਕੋਈ
ਨਹੀਂ। ਤੇ ਉਹ ਚੀਜ਼ਾਂ ਯਾਨੀ ਕਿ ਕਿੱਦਾਂ ਹੋ ਜਾਣਗੀਆਂ ਆਪਾਂ ਨੂੰ, ਸਭ ਨੂੰ ਪਤਾ ਜੇ ਹੁਣ ਗੌਰਮੈਂਟਾਂ ਦੇ ਕੋਲ ਇਕੱਲੇ ਇਕੱਲੇ ਦਾ ਯਾਨੀ ਕਿ ਪਾਈ ਪਾਈ ਦਾ ਹਿਸਾਬ ਕਿਤਾਬ ਆ, ਤੇ ਕੀ ਜੇ ਉਹ ਚੈੱਕ ਨੀ ਹੋ ਸਕਦੇ ਉਹਨਾਂ ਦੇ ਰੈਵਨਿਊ ਕੈਨੇਡਾ ਕਿੱਥੇ ਗਿਆ ਆ, ਉਹ ਕਿੱਥੋਂ ਪੈਸਾ ਆਇਆ, ਕਿੱਦਾਂ ਬਣਿਆ, ਸਭ ਕੁਝ ਚੈਕਿੰਗ ਹੋ ਸਕਦੀ ਆ। ਪਰ ਜਦੋਂ ਡੋਨੇਸ਼ਨਾਂ ਜਾਂਦੀਆਂ ਪਾਰਟੀਆਂ ਨੂੰ, ਅਗਲੇ ਕਹਿੰਦੇ ਠੀਕ ਆ ਚੱਲੀ ਚਲੋ, ਸਾਨੂੰ ਵੀ ਆਈ ਜਾਂਦੇ ਆ, ਤੁਸੀਂ ਵੀ ਬਣਾਈ ਚਲੋ, ਤਾਣਾ ਬਾਣਾ ਬਹੁਤ ਜ਼ਿਆਦਾ ਉਲਝਿਆ ਆ ਜੀ। ਆਮ ਕਾਨੂੰਨ ਆਮ ਬੰਦੇ ਲਈ ਆ ਜੀ, ਤਕੜੇ ਲਈ ਕਾਨੂੰਨ ਨਹੀਂ ਹੈਗਾ ਜੀ, ਉਹ ਕਿਤੇ ਵੀ ਦੁਨੀਆਂ ਚ ਕਿਤੇ ਵੀ ਚੱਲ ਜਾਓ, ਕਾਨੂੰਨ ਮਾੜੇ ਲਈ ਆ ਜੀ, ਤਕੜੇ ਬੰਦੇ ਲਈ ਕਾਨੂੰਨ ਹੈ ਨੀਗਾ ਜੀ, ਸਾਰਾ ਕੁਛ ਮਾਫ਼ ਆ ਉਹਦੇ ਲਈ, ਜੋ ਮਰਜ਼ੀ ਜਿਹਨੇ ਵਕੀਲ ਚੰਗਾ ਲੈ ਕੇ ਤਾਂ ਮੁੜ ਕੇ ਉੱਪਰ ਤੱਕ ਪੈਸਾ ਚੜ੍ਹਦਾ। ਚੰਦ ਜੀ ਤੁਹਾਨੂੰ ਵੀ ਜ਼ਿਆਦਾ ਪਤਾ ਸਾਡੇ ਨਾਲੋਂ, ਤੁਸੀਂ ਸਿਸਟਮ ਚ ਜ਼ਿਆਦਾ ਹੈਗੇ ਹੋ ਮੀਡੀਆ ਚ,
ਪਰ
ਤੁਹਾਡੇ ਲਈ ਤੁਹਾਨੂੰ ਤੁਹਾਡਾ ਥੈਂਕ ਯੂ, ਤੁਸੀਂ ਏਦਾਂ ਦੀ ਗੱਲਬਾਤ ਕਰਦੇ ਆ, ਸਾਡੇ ਵਰਗੇ ਆਮ ਲੋਕਾਂ ਨੂੰ ਅਵੇਅਰਨੈਸ ਆਉਂਦੀ ਹੈ ਮਾੜੀ ਮੋਟੀ ਹੈ ਨਾ, ਪਰ ਅਸੀਂ ਉਹ ਚੀਜ਼ਾਂ ਸੁਣਨੀਆਂ ਹੀ ਨਹੀਂ ਚਾਹੁੰਦੇ, ਅਸੀਂ ਪੰਜਾਬ ਦੀ ਇੰਡੀਆ ਦੀ ਪੋਲੀਟਿਕਸ ਤੇ ਜ਼ਿਆਦਾ ਧਿਆਨ ਆ, ਇੱਥੇ ਸਾਡੇ ਨਾਲ ਕੀ ਹੋ ਰਿਹਾ ਇੱਥੇ ਸਾਨੂੰ ਪਤਾ ਹੀ ਨਹੀਂ, ਹੋਣ ਕੀ ਰਿਹਾ ਇੱਥੇ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਆਪਾਂ ਛੋਟੀ ਜੀ ਲੈ ਲਈਏ ਬ੍ਰੇਕ ਜੀ, ਤੇ
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
4167322611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
Hey mama, mama's pizza.
Mama's pizza.
ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਕਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਬਾਰੇ ਸਪਾਂਸਰ ਕਰਦੇ ਨੇ ਅਮਨਦੀਪ ਕਪਲਾ ਜੀ ਲਾਇਰ ਨੇ ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਤੁਸੀਂ ਪ੍ਰਾਪਰਟੀ ਖਰੀਦੀ ਵੇਚੀ ਆ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ ਕੋਈ ਘਰ ਆ ਕੋਈ ਕੌਂਡੋ ਆ ਕਲੋਜ਼ਿੰਗ ਕਰਾਉਣੀ ਆ ਇਹਨਾਂ ਨਾਲ ਤਾਲਮੇਲ ਕਰ ਲਿਓ ਕਈ ਵਾਰੀ ਜਦੋਂ ਲਾਇਰ ਠੀਕ ਸਟੈਂਡ ਨਾ ਲਵੇ ਕੋਈ ਪ੍ਰੋਬਲਮ ਆ ਜਾਏ ਉਹਨੂੰ ਠੀਕ ਤਰੀਕੇ ਨਾਲ ਟੈਕਲ ਨਾ ਕਰੇ ਤੇ ਤੁਹਾਡੀ ਕਲੋਜ਼ਿੰਗ ਰੁਕ ਜਾਂਦੀ ਹੈ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਪਰ ਜੇ ਤੁਸੀਂ ਇਹਨਾਂ ਨਾਲ ਲਿੰਕ ਕੀਤਾ ਹੋਇਆ ਇਹਨਾਂ ਨੂੰ ਸਾਰੀਆਂ ਕਿਸਮ ਦੀਆਂ ਪ੍ਰੋਬਲਮ ਦਾ ਪਤਾ ਹੁੰਦਾ ਵੀ ਆਹ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਹੀ ਉਹਦਾ ਹੱਲ ਕਰਕੇ ਰੱਖਦੇ ਨੇ 905-456-2020 ਇਹਨਾਂ ਦਾ ਨੰਬਰ ਆ 905-456-2020 ਇਹਨਾਂ ਦਾ ਨੰਬਰ ਆ ਤੇ ਅਗਲੇ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਾਨੂੰਨੀ ਤਰੀਕੇ ਨਾਲ ਇੱਥੇ ਬੁਲਾਉਣਾ ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਤੁਹਾਡੇ ਕੋਲ ਕੋਈ ਸਕਿੱਲ ਆ ਕੋਈ ਤਜਰਬਾ ਕਿਸੇ ਕੰਮ ਕਰਨ ਦਾ ਫਾਰ ਐਗਜ਼ਾਮਪਲ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਮਾਫੀ ਚਾਹੁੰਦਾ ਟਰੱਕ ਚਲਾਇਆ ਹੋਇਆ ਇੱਥੇ ਤੁਸੀਂ ਆਏ ਹੋਏ ਹੋ ਵਿਜ਼ਟਰ ਵੀਜ਼ੇ ਤੇ ਆਏ ਹੋਏ ਹੋ ਤੁਹਾਡੇ ਕੋਲ ਲਾਇਸੈਂਸ ਹੈਗਾ ਇੱਥੋਂ ਦਾ ਲੈ ਲਿਆ ਤੁਸੀਂ ਲਾਇਸੈਂਸ ਤੇ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਵਰਕ ਪਰਮਿਟ ਵਗੈਰਾ ਤੇ ਇਸ ਤਰੀਕੇ ਦੇ ਨਾਲ ਜਾਂ ਕੋਈ ਹੋਰ ਢੰਗ ਤਰੀਕਾ ਜਿਹਦੇ ਨਾਲ ਤੁਸੀਂ ਕਾਨੂੰਨੀ ਤਰੀਕੇ ਨਾਲ ਇੱਥੇ ਕੰਮ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਇਹਨਾਂ ਨੂੰ ਪਤਾ ਜੀ ਮਨਮਿੰਦਰ ਖੋਸਾ ਜੀ ਨੂੰ ਨੰਬਰ ਇਹਨਾਂ ਦਾ ਹੈਗਾ ਜੀ 647-646 3000-647-646-3000 ਤਾਲਮੇਲ ਕਰ ਲਿਓ ਇਹਨਾਂ ਦੇ ਨਾਲ ਸਾਡੇ ਨਾਲ ਇਸ ਵਕਤ ਜੀ ਰਾਜਪਾਲ ਬਰਾੜ ਜੀ ਜੁੜੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ
ਸਤਿ ਸ੍ਰੀ ਅਕਾਲ ਜੀ ਅੱਧਾ ਸਾਲ ਨਿਕਲ ਗਿਆ ਜੀ ਇਹ ਜਿਹੜਾ ਸਾਲ ਸੀ ਆਪਣਾ ਤਕਰੀਬਨ ਜੂਨ ਕਹਿ ਲੋ ਜੀ ਜੂਨ ਦਾ ਅਖੀਰਲਾ ਹਫ਼ਤਾ ਆ ਗਿਆ ਤੇ ਅੱਧੇ ਸਾਲ ਚ ਜੇ ਕੋਈ ਪਲੈਨਿੰਗ ਨਹੀਂ ਹੋਈ ਸਾਥੋਂ ਆਪਣੀ ਆਪਣਾ ਫਿਊਚਰ ਸਿਕਿਓਰ ਕਰਨ ਲਈ ਕੋਈ ਕਿਸੇ ਕਿਸਮ ਦਾ ਕੋਈ ਸਾਥੋਂ ਫਰਕ ਰਹਿ ਗਿਆ ਤੇ ਆਉਣ ਵਾਲੇ ਅੱਧੇ ਸਾਲ ਚ ਅਸੀਂ ਕੀ ਕਰ ਸਕਦੇ ਹਾਂ ਜੀ ਤਾਂ ਕਿ ਸਾਡਾ ਫਿਊਚਰ ਥੋੜਾ ਬਹੁਤ ਫਾਈਨੈਂਸ਼ੀਅਲ ਪੱਖੋਂ ਠੀਕ ਰਹੇ
ਬਹੁਤ ਅੱਛਾ ਸਵਾਲ ਹੈ ਜੀ ਦੇਖੋ ਇਹ ਕਹਾਵਤ ਹੈ ਜੀ ਇਟਸ ਨੈਵਰ ਟੂ ਲੇਟ ਟੂ ਸਟਾਰਟ ਤੇ ਜਦੋਂ ਵੀ ਜਬ ਜਾਗੋ ਵਹੀ ਸਵੇਰਾ ਕਹਿੰਦੇ ਹੁੰਦੇ ਨਾ ਉਹ ਗੱਲ ਹੈ ਵੀ ਕਦੇ ਵੀ ਕੋਈ ਪਲੈਨਿੰਗ ਕਰਨੀ ਹੋਵੇ ਸ਼ੁਭ ਕੰਮ ਕਰਨਾ ਹੋਵੇ ਉਹਦੇ ਚ ਦੇਰੀ ਨਹੀਂ ਕਰਨੀ ਚਾਹੀਦੀ ਤੇ ਜੇ ਅਸੀਂ ਲੇਟ ਵੀ ਹੋ ਗਏ ਅੱਜ ਵੀ ਜੇ ਅਸੀਂ ਅੱਜ ਪਲੈਨਿੰਗ ਕਰਦੇ ਹਾਂ ਤਾਂ ਰਾਈਟ ਟਾਈਮ ਹੀ ਸਮਝੋ ਕਿਉਂਕਿ ਐਕਚੁਲੀ ਅਸੀਂ ਇੱਕ ਚੰਗੇ ਪਾਸੇ ਇੱਕ ਗੁੱਡ ਸਟੈਪ ਲੈਣ ਜਾ ਰਹੇ ਹਾਂ ਸੋ ਵਿਚ ਇਜ਼ ਪੋਜ਼ਿਟਿਵ ਤੇ ਉਹਦੇ ਵਿਚ ਬਰਾੜ ਸਾਹਿਬ ਇਹ ਹੁੰਦਾ ਵੀ ਹੁਣ ਕਾਰਪੋਰੇਟ ਤਕਰੀਬਨ ਟੈਕਸਿਸ ਵੀ ਫਾਇਲ ਹੋ ਗਏ ਨੇ ਡੈਡਲਾਈਨ ਸੀਗੀ 15th of June ਤੇ ਤਕਰੀਬਨ ਵਾਇੰਡ ਅਪ ਹੋ ਜਾਣਾ ਹਾ ਐਂਡ ਆਫ ਦਾ ਈਅਰ ਤੇ ਉਹਦੇ ਵਿਚ ਮੈਂ ਖਾਸ ਕਰਕੇ ਜਿਹੜੇ ਕਾਰਪੋਰੇਟ ਕਲਾਇੰਟਸ ਦੇ ਕਾਰਪੋਰੇਸ਼ਨ ਨੇ ਉਹਨਾਂ ਦੇ ਵਿਚ ਵੀ ਅਸੀਂ ਦੇਖਦੇ ਹਾਂ ਵੀ ਜਿਵੇਂ ਕੈਪੀਟਲ ਗੇਨ ਵੀ ਜਿਹੜਾ ਸਾਡਾ ਉਹ ਅੱਜ ਤੋਂ ਲਾਗੂ ਹੋ ਗਿਆ ਜੀ ਜਿਹੜਾ ਕਿ ਤਕਰੀਬਨ ਆਮ ਇੰਡੀਵਿਜੁਅਲ ਨੂੰ ਜਿਹੜਾ 2.5 lakh ਤੋਂ ਉਪਰ ਜੇ ਤੁਹਾਡਾ ਕੈਪੀਟਲ ਗੇਨ ਆ ਉਹ 50% ਦੇ ਬੇਸਿਸ ਤੇ ਲੱਗੇਗਾ ਪਰ ਹੁਣ ਜਿਹੜਾ ਹੈਗਾ 67% ਦੀ ਜਿਹੜਾ ਹੈਗਾ ਰੇਸ਼ੋ ਦੇ ਨਾਲ ਤੁਹਾਡਾ ਕੈਪੀਟਲ ਗੇਨ ਵੱਧ ਗਿਆ ਪਰ ਕਾਰਪੋਰੇਟ ਕਲਾਇੰਟਸ ਨੇ ਜਿਹੜੇ ਉਹਦੇ ਵਿਚ ਖਾਸ ਕਰਕੇ ਕਿ ਜਦੋਂ ਆਪਾਂ ਕੋਈ ਵੀ ਕਮਾਈ ਕਰਦੇ ਹਾਂ ਉਹਦੇ ਵਿਚੋਂ ਅਸੀਂ ਖਰਚੇ ਕੱਢ ਦਿੰਦੇ ਹਾਂ ਤੇ ਫੇਰ ਉਹਦੇ ਤੇ ਇੱਕ ਟੈਕਸ ਪੇ ਕਰਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਵੀ ਕਾਰਪੋਰੇਸ਼ਨ ਦੇ ਵਿਚ ਪੈਸਾ ਬਚਦਾ ਉਹਨੂੰ ਰਿਟੇਨ ਅਰਨਿੰਗ ਕਹਿ ਦਿੰਦੇ ਹਾਂ ਜੀ ਰਿਟੇਨ ਅਰਨਿੰਗ ਜੇ ਹੰਡਰਡ ਆਫ ਥਾਊਸੈਂਡ ਜਾਂ ਮਿਲੀਅਨ ਆਫ ਡਾਲਰ ਪਏ ਨੇ ਉਹਨੂੰ ਅਸੀਂ ਕਹਿੰਦੇ ਵੀ ਇੱਕ ਆਈਡਲ ਪੈਸੇ ਰੱਖਣ ਦੇ ਨਾਲੋਂ ਕਿਤੇ ਨਾ ਕਿਤੇ ਕੋਈ ਇਨਵੈਸਟ ਕਰਦਾ ਕੋਈ ਉਹਦੀ ਜੀ ਆਈ ਸੀ ਲੈ ਲੈਂਦਾ ਕੋਈ ਉਹਨੂੰ ਮਿਊਚੁਅਲ ਫੰਡਸ ਦੇ ਵਿਚ ਲਾ ਦਿੰਦਾ ਤੇ ਐਗਰੀਗੇਟਡ ਫੰਡਸ ਦੇ ਵਿਚ ਲਾ ਲੈਂਦਾ ਕੋਈ ਰੀਅਲ ਸਟੇਟ ਲੈ ਲੈਂਦਾ ਜੀ ਪਰ ਉਹਦੇ ਵਿਚ ਕੀ ਹੈ ਕਿ ਜਿਹੜੀ ਕਾਰਪੋਰੇਸ਼ਨ ਦੇ ਵਿਚ ਆ ਉਹਦੇ ਤੇ ਕੋਈ ਸਾਨੂੰ ਐਕਸੈਪਸ਼ਨ ਨਹੀਂ ਗੀ ਉਹਦੇ ਵਿਚ ਸਾਰੇ ਦੇ ਸਾਰੇ ਦੇ ਪੈਸੇ ਉੱਤੇ ਜਿਹੜਾ ਹੈਗਾ ਉਹ ਟੈਕਸ ਲੱਗਦਾ ਵਿਚ ਇਸ ਕੀ ਜਿਹੜਾ ਵੀ ਆਪਾਂ ਪੈਸਾ ਕਮਾਵਾਂਗੇ ਉਹ ਤਕਰੀਬਨ 100% ਟੈਕਸੇਬਲ ਹੁੰਦਾ ਜੀ ਉਹ ਕਿਉਂਕਿ ਪੈਸਿਵ ਇਨਕਮ ਗਿਣੀ ਜਾਂਦੀ ਹੈ ਜੀ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਇੱਕ ਹੁੰਦਾ ਵੀ ਜਿਹੜਾ ਵੀ ਅਸੀਂ ਬਿਜ਼ਨਸ ਕਰ ਰਹੇ ਹਾਂ, ਜਿਹੜਾ ਕਿ ਮੇਨ ਬਿਜ਼ਨਸ ਆ, ਕੋਰ ਬਿਜ਼ਨਸ ਆ, ਉਹਦੇ ਤੋਂ ਕਮਾਈ ਕਰ ਰਹੇ ਹਾਂ, ਤਾਂ ਉਹਨੂੰ ਐਕਟਿਵ ਬਿਜ਼ਨਸ ਗਿਣਿਆ ਜਾਊਗਾ। ਐਕਟਿਵ ਬਿਜ਼ਨਸ ਦੇ ਵਿੱਚ ਸਮਾਲ ਬਿਜ਼ਨਸ ਨੂੰ ਕਿਹਾ ਜਾਂਦਾ ਜੀ ਵੀ ਜੇ $10 million ਤੋਂ ਥੱਲੇ ਆ ਆਪਣਾ ਟੋਟਲ ਐਸੈਟਸ ਤਾਂ ਉਹਨੂੰ ਸਮਾਲ ਬਿਜ਼ਨਸ ਡਿਡਕਸ਼ਨ ਮਿਲਦੀ ਆ। $5 lakh ਤੱਕ ਸਾਨੂੰ ਜਿਹੜਾ ਹੈਗਾ ਉਹ ਤੇ ਇਨਸੈਂਟਿਵ ਮਿਲਦਾ, ਕੋਈ 12-15% ਟੈਕਸ ਪੇ ਕਰਦੇ ਹਾਂ ਅਸੀਂ। ਪਰ ਜਿਹੜੀ ਪੈਸਿਵ ਇਨਕਮ ਹੋਈ, ਪੈਸਿਵ ਇਨਕਮ ਕੀ ਹੈ ਕਿ ਐਕਟਿਵ ਬਿਜ਼ਨਸ ਤੋਂ ਬਿਨਾਂ ਅਸੀਂ ਜਿਹੜੀ ਤੁਹਾਨੂੰ ਦੱਸਿਆ ਵੀ ਰਿਟੇਨ ਅਰਨਿੰਗ ਅਸੀਂ ਕਿਤੇ ਇਨਵੈਸਟ ਕਰ ਦਿੰਦੇ ਹਾਂ, ਜਿਹੜੀ ਉਹਦੇ ਤੇ ਗਰੋਥ ਆਉਂਦੀ ਆ ਉਹਨੂੰ ਪੂਰੇ ਤੇ ਪੂਰਾ ਉਹ ਟੈਕਸ ਲੱਗਣਾ ਜੀ। ਤਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ, ਐਂਡ ਆਫ ਦਾ ਡੇ ਕੀ ਹੈ ਕਿ ਜੇ ਅਸੀਂ ਕਾਰਪੋਰੇਸ਼ਨ ਦੇ ਵਿੱਚ ਰੱਖੀ ਵੀ ਜਾਵਾਂਗੇ, ਕਈ ਵਾਰੀ ਕੀ ਹੁੰਦਾ ਵੀ ਕੋਈ ਇੱਕ ਜਣੀ ਤੁਸੀਂ ਕਹਿ ਲਓ ਵੀ ਐਕਟਿਵ ਬਿਜ਼ਨਸ ਚੱਲ ਰਿਹਾ, ਉਹਦੀ ਹੋਲਡਿੰਗ ਕੰਪਨੀ ਖੋਲ ਕੇ ਉਹਨੂੰ ਡਿਵੀਡੈਂਡ ਪਾਸ ਆਨ ਕੀਤੇ ਜਾਂਦੇ ਆ ਟੈਕਸ ਬਚਾਉਣ ਵਾਸਤੇ। ਬਟ ਐਂਡ ਆਫ ਦਾ ਡੇ ਬਰਾੜ ਸਾਹਿਬ ਕੈਨੇਡਾ ਦਾ ਸਿਸਟਮ ਇਹ ਹੈ ਜੀ ਟੈਕਸ ਸਿਸਟਮ ਕਿ ਜਦੋਂ ਤੁਸੀਂ ਜਾਓਗੇ ਐਂਡ ਆਫ ਦਾ ਡੇ ਤੁਹਾਨੂੰ ਟੈਕਸ ਪੇ ਕਰਨਾ ਪੈਣਾ। ਤੋ ਕਹਿੰਦੇ ਹੁੰਦੇ ਵੀ ਕੰਨ ਚਾਹੇ ਇਧਰੋਂ ਫੜ ਲਓ ਤੇ ਚਾਹੇ ਉੱਪਰ ਦੀ ਕਰਕੇ ਫੜ ਲਓ, ਐਂਡ ਆਫ ਦਾ ਡੇ ਤੁਸੀਂ ਉਹ ਟੈਕਸ ਪੇ ਕਰਨਾ ਹੀ ਕਰਨਾ। ਪਰ ਜਦੋਂ ਅਸੀਂ ਵਾਇੰਡ ਅਪ ਕਰਦੇ ਹਾਂ ਉਸ ਵੇਲੇ ਜਿਹੜਾ ਟੈਕਸ ਇੰਨਾ ਕੁ ਹੋ ਜਾਂਦਾ ਵੀ ਜੇ ਮੰਨ ਲਓ ਤੁਹਾਡਾ ਪਾਰਟਨਰ ਜਾਂ ਫੈਮਿਲੀ ਮੈਂਬਰ ਉਹਦੇ ਵਿੱਚ ਐਕਟਿਵਲੀ ਇਨਵੋਲਵ ਨਹੀਂ ਗਏ ਤਾਂ ਸਾਨੂੰ ਡਬਲ ਟੈਕਸੇਸ਼ਨ ਵੀ ਹੋ ਸਕਦੀ ਹੈ। ਤਾਂ ਉਹਨੂੰ ਪਲੈਨਿੰਗ ਕਰਨ ਵਾਸਤੇ ਤੁਹਾਨੂੰ ਅੱਜ ਤੋਂ ਹੀ ਜਿਹੜਾ ਐਗਜੈਕਟ ਪੁਆਇੰਟ ਹੈ ਜਾਂ ਉਹਨੂੰ ਸਟੇਟ ਪਲੈਨਿੰਗ ਦੀ ਆਪਾਂ ਨਾਂ ਦੇ ਦਿੰਦੇ ਹਾਂ, ਅੱਜ ਤੋਂ ਹੀ ਸਾਨੂੰ ਪਲੈਨਿੰਗ ਕਰਨੀ ਚਾਹੀਦੀ ਆ। ਤੇ ਇਹ ਜਿਹੜੀ ਪੈਸਿਵ ਇਨਕਮ ਤੇ ਮੈਂ ਦੱਸਿਆ ਵੀ ਜਿਹੜਾ ਤੁਸੀਂ ਫੁੱਲੀ ਟੈਕਸੇਬਲ ਆ ਉਹਨੂੰ ਘੱਟ ਤੋਂ ਘੱਟ ਟੈਕਸੇਬਲ ਜਾਂ ਨਾ ਟੈਕਸ ਪੇ ਕਰਨ ਦੇ ਬਰਾਬਰ ਵੀ ਜੇ ਤੁਸੀਂ ਉਹਦੀ ਪਲੈਨਿੰਗ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿਣਾ ਪਊਗਾ ਜਿਹਦੀ ਕਿ ਡੈਜ਼ਿਗਨੇਸ਼ਨ ਐਟਲੀਸਟ ਚਾਰਟਰ ਲਾਈਫ ਅੰਡਰਰਾਈਟਰ ਦੀ ਹੋਵੇ ਜਾਂ CFP ਦੇ ਬੇਸਿਸ ਤੇ ਹੋਵੇ। ਉਹ ਤੁਹਾਨੂੰ ਐਗਜੈਕਟਲੀ ਦੱਸ ਸਕਦਾ ਕਿ ਪ੍ਰੋਪਰ ਪਲੈਨਿੰਗ ਦੇ ਨਾਲ ਉਹਦੇ ਵਿੱਚ ਇੱਕ ਕੰਪੋਨੈਂਟ ਹੋ ਜਾਂਦਾ ਵੀ ਇੱਕ ਲਾਈਫ ਇੰਸ਼ੋਰੈਂਸ ਨੂੰ ਵੀ ਅਸੀਂ ਜੇ ਇਨਕੋਰਪੋਰੇਟ ਕਰ ਲੈਂਦੇ ਹਾਂ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਟੈਕਸ ਸੇਵ ਕਰ ਸਕਦੇ ਹਾਂ ਕਿਉਂਕਿ ਟੈਕਸ ਨੂੰ ਅਵੇਡ ਨਹੀਂ ਕੀਤਾ ਜਾ ਸਕਦਾ, ਟੈਕਸ ਦੇਣਾ ਹੀ ਪੈਂਦਾ। ਪਰ ਉਹਦੀ ਪਲੈਨਿੰਗ ਕਰਕੇ ਅਸੀਂ ਜੇ ਮੰਨ ਲਓ ਅੱਜ $100 ਦੀ ਬਜਾਏ ਅਸੀਂ $20 ਦੇ ਵਿੱਚ ਉਹਨੂੰ ਪਲੈਨਿੰਗ ਕਰ ਲਈਏ ਜਾਂ ਡਾਲਰ ਓਵਰ ਪੈਨੀਸ ਦੀ ਕੋਸਟ ਉਹਨੂੰ ਘਟਾ ਲਈਏ ਤਾਂ ਉਹ ਇੱਕ ਬਹੁਤ ਅੱਛੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਪਲੈਨਿੰਗ ਜਾਂ ਸਟੇਟ ਪਲੈਨਿੰਗ ਹੋ ਸਕਦੀ ਆ ਜਿਹਦੇ ਵਿੱਚ ਕਿ ਸੇਫਲੀ ਤੁਸੀਂ ਜਿਹੜੀ ਆਪਦਾ ਜਿਹੜਾ ਬਿਜ਼ਨਸ ਆ ਉਹ ਕਿਵੇਂ ਤੁਸੀਂ ਜਿਹੜਾ ਪਾਸ ਔਨ ਟੂ ਯੂਅਰ ਹਾਇਰ ਜਾਂ ਪਾਸ ਔਨ ਟੂ ਯੂਅਰ ਬੈਨੀਫਿਸ਼ਰੀਜ਼ ਜਾਂ ਪਾਸ ਔਨ ਟੂ ਯੂਅਰ ਨੈਕਸਟ ਜਨਰੇਸ਼ਨ ਕਰ ਸਕਦੇ ਹਾਂ। ਤੋ ਸਮਾਂ ਕੋਈ ਵੀ ਜਿਹੜਾ ਹੈਗਾ ਦੇਰੀ ਵਾਲਾ ਨਹੀਂ ਹੁੰਦਾ, ਜਦੋਂ ਵੀ ਅਸੀਂ ਕੋਈ ਉਸਾਰੂ ਸੋਚ ਕਰਕੇ ਪਲੈਨਿੰਗ ਕਰਦੇ ਹਾਂ ਤਾਂ ਉਹ ਟਾਈਮ ਸਹੀ ਹੁੰਦਾ ਬਰਾੜ ਸਾਹਿਬ। ਇਹ ਕਾਰਪੋਰੇਟ ਕਲਾਇੰਟਸ ਦੇ ਵਾਸਤੇ ਆ ਕਿ ਕਿਵੇਂ ਤੁਸੀਂ ਆਪਦੀ ਕਾਰਪੋਰੇਸ਼ਨ ਦੇ ਵਿੱਚੋਂ ਘੱਟ ਤੋਂ ਘੱਟ ਟੈਕਸ ਪੇ ਕਰਕੇ ਡਿਊਰਿੰਗ ਯੂਅਰ ਲਾਈਫ ਟਾਈਮ ਤੁਸੀਂ ਇੱਕ ਰਿਟਾਇਰਮੈਂਟ ਪਲਾਨ ਬਣਾ ਸਕਦੇ ਹਾਂ ਤੇ ਤੁਹਾਡੇ ਜਾਣ ਤੋਂ ਬਾਅਦ ਘੱਟ ਤੋਂ ਘੱਟ ਟੈਕਸ ਪੇ ਕਰਕੇ ਤੁਹਾਡਾ ਜਿਹੜਾ ਉਹ ਫੈਮਿਲੀ ਬਿਜ਼ਨਸ ਆ ਜਿਹੜਾ ਕਿ ਤੁਸੀਂ ਸਾਰੀ ਉਮਰ ਲਾਈ ਆ ਉਹਨੂੰ ਬਿਲਡਅਪ ਕਰਨ ਵਾਸਤੇ ਉਹ ਘੱਟ ਤੋਂ ਘੱਟ ਟੈਕਸ ਪੇ ਕਰਕੇ ਤੁਹਾਡੀ ਜਿਹੜੀ ਹੈਗੀ ਆ ਲਾਈਫ ਪਾਰਟਨਰ ਜਾਂ ਬੱਚਿਆਂ ਨੂੰ ਕਿਵੇਂ ਜਾ ਸਕਦਾ ਇਹਦੀ ਪਲੈਨਿੰਗ ਕੀਤੀ ਜਾ ਸਕਦੀ ਆ। ਫੋਰ ਇੰਡੀਵਿਜੁਅਲਸ ਸਟੇਟ ਪਲੈਨਿੰਗ ਜ਼ਰੂਰੀ ਨਹੀਂ ਵੀ ਇੱਕ ਬਿਜ਼ਨਸਮੈਨ ਨੂੰ ਹੀ ਚਾਹੀਦੀ ਆ, ਸਟੇਟ ਪਲੈਨਿੰਗ ਇੱਕ ਆਮ ਬੰਦੇ ਨੂੰ ਵੀ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਵਿਲਸ ਪਾਵਰ ਆਫ ਅਟਰਨੀ ਜੇ ਤੁਹਾਡੇ ਕੋਲ ਬਕਾਇਦਾ ਤੌਰ ਤੇ ਨਹੀਂ ਬਣੀਆਂ ਹੋਈਆਂ ਅੱਜ ਤਾਂ ਹੋ ਸਕਦਾ ਵੀ ਕੱਲ ਨੂੰ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਪਰਵਰਿਸ਼ ਕਿਵੇਂ ਹੋਣੀ ਆ, ਤੁਹਾਡੇ ਐਸੈਟਸ ਕਿਵੇਂ ਡਿਵਾਈਡ ਹੋਣੇ ਨੇ ਉਹ ਕੋਰਟ ਡਿਸਾਈਡ ਕਰੇ, ਜਾਂ ਤੁਹਾਡੇ ਜਿਹੜੇ ਐਸੈਟਸ ਨੇ ਜਿਹੜੇ ਸਿੱਧੇ ਫੁੱਲੀ ਪ੍ਰਾਈਵੇਸੀ ਦੇ ਨਾਲ ਕੌਨਫੀਡੈਂਸ਼ਲਿਟੀ ਦੇ ਨਾਲ ਤੇ ਕੁਇਕ ਪੇ ਆਊਟ ਦੇ ਨਾਲ ਜਾ ਸਕਦੇ ਆ ਘੱਟ ਤੋਂ ਘੱਟ ਟੈਕਸ ਪੇ ਕਰਕੇ ਉਹ ਤੁਹਾਡੀ ਸਟੇਟ ਦੇ ਥਰੂ ਜਾਣ ਜਾਂ ਤੁਹਾਡੀ ਵਿਲਸ ਦੇ ਥਰੂ ਜਾਣ ਤਾਂ ਫਿਰ ਉਹ ਕੀ ਆ ਕਿ ਪਬਲਿਕ ਡੋਮੇਨ ਬਣਦਾ, ਉਹ ਚ ਪ੍ਰਾਈਵੇਸੀ ਨਹੀਂ ਹੁੰਦੀ, ਉਹਨੂੰ ਬਹੁਤ ਟਾਈਮ ਲੱਗ ਜਾਂਦਾ ਕਈ ਵਾਰੀ, ਜਾਂ ਉਹਦੇ ਵਿੱਚ ਫੈਮਿਲੀ ਦੇ ਵਿੱਚ ਕੌਨਫਲਿਕਟਸ ਹੋ ਜਾਣ। ਤਾਂ ਜੇ ਵਿਲਸ ਦੇ ਥਰੂ ਆ ਤਾਂ ਉਹ ਪ੍ਰੋਬਿਟ ਦੇ ਵਿੱਚ ਜੇ ਪ੍ਰੋਬਲਮ ਆ ਜਾਂਦੀ ਆ ਤਾਂ ਉਹਨੂੰ ਬਹੁਤ ਲੰਮਾ ਸਮਾਂ ਲੱਗ ਜਾਂਦਾ। ਤੋ ਇਹ ਸਾਰੀਆਂ ਚੀਜ਼ਾਂ ਆਪਦੇ ਕ੍ਰੈਡੀਟਰਸ ਤੋਂ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ ਆਮ ਬੰਦੇ ਨੂੰ ਤੇ ਬਿਜ਼ਨਸ ਤੋਂ, ਇਹ ਤੁਸੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਹੀ ਇਹਦਾ ਜਿਹੜਾ ਹੈਗਾ ਸੋਲਿਊਸ਼ਨ ਲੱਭ ਸਕਦੇ ਹਾਂ। ਸੋ ਫੀਲ ਫਰੀ ਟੂ ਗਿਵ ਮੀ ਆ ਕਾਲ ਇਫ ਯੂ ਹੈਵ ਐਡਵਾਈਜ਼ਰ, ਜਸਟ ਸੈਟ ਅਪ ਅ ਮੀਟਿੰਗ, ਐਂਡ ਇਫ ਯੂ ਡੋਂਟ ਔਰ ਇਫ ਯੂਅਰ ਐਡਵਾਈਜ਼ਰ ਇਜ਼ ਨਾਟ ਐਕਟਿਵਲੀ ਇਨ ਦਾ ਬਿਜ਼ਨਸ ਨਾਓ, ਸੋ ਪਲੀਜ਼ ਫੀਲ ਫਰੀ ਟੂ ਗਿਵ ਮੀ ਆ ਕਾਲ, ਵੀ ਵਿਲ ਸਿਟ ਔਨ ਵਨ ਔਨ ਵਨ ਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਬਾਰੇ, ਇੰਸ਼ੋਰੈਂਸ ਪਲੈਨਿੰਗ ਬਾਰੇ ਦੱਸ ਸਕਦੇ ਹਾਂ। ਹੋਰ ਕੋਈ ਵੀ ਇੰਡੀਵਿਜੁਅਲ ਇੱਥੇ ਤੁਹਾਡਾ ਕੋਈ ਰਿਸ਼ਤੇਦਾਰ ਆਇਆ, ਸੁਪਰ ਵੀਜ਼ੇ ਤੇ ਆਇਆ, ਤੁਸੀਂ ਬਾਹਰ ਟਰੈਵਲ ਕਰਦੇ ਆ, ਪਲੀਜ਼ ਆਪਦੀ ਇੰਸ਼ੋਰੈਂਸ ਲਓ, ਕਿਉਂਕਿ ਜਿਹੜਾ ਇਲਾਜ ਆ ਬੜਾ ਮਹਿੰਗਾ ਪੈਂਦਾ। ਜੇ ਤੁਸੀਂ ਇੱਕ ਰਾਤ ਵੀ ਐਮਰਜੈਂਸੀ ਦੇ ਵਿੱਚ ਰਹਿੰਦੇ ਆ ਤਾਂ ਤਕਰੀਬਨ $6,000-$10,000 ਤੁਹਾਡਾ ਇੱਕ ਰਾਤ ਇੱਕ ਦਿਨ ਦਾ ਆ ਸਕਦਾ ਕੋਸਟ, US ਦੇ ਵਿੱਚ ਏਦੂ ਵੀ ਮਹਿੰਗਾ। ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਟਰੈਵਲ ਕਰਦੇ ਆ, ਇੱਕ ਆਪਦੀ ਜਿਹੜੀ ਟਰੈਵਲ ਇੰਸ਼ੋਰੈਂਸ ਆ ਜਾਂ ਤੁਹਾਡਾ ਇੱਥੇ ਰਿਸ਼ਤੇਦਾਰ ਆਉਂਦਾ ਉਹਦੀ ਪ੍ਰੋਪਰ ਕਵਰੇਜ ਲੈ ਕੇ ਚੱਲੋ। ਕੋਈ ਵੀ ਲਾਈਫ ਇੰਸ਼ੋਰੈਂਸ ਤੁਹਾਡੀ RRSP, ਬੱਚਿਆਂ ਦੇ ਐਜੂਕੇਸ਼ਨ ਪਲਾਨ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲਬਾਤ ਕਰਨੀ ਆ, ਫੀਲ ਫਰੀ ਟੂ ਗਿਵ ਮੀ ਅ ਕਾਲ। ਮਾਈ ਨੰਬਰ ਇਜ਼ 416-917-1456, 416-917-1456 ਤੇ ਮੇਰੇ ਨਾਲ ਰਾਜਪਾਲ ਬਰਾੜ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਬਰਾੜ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਹੁਣ ਤੱਕ ਦੇ ਨੂੰ ਸਪਾਂਸਰ ਕਰ ਰਹੇ ਸੀ ਔਰਾ ਕਿਚਨ ਵਾਲੇ। ਨੰਬਰ ਔਰਾ ਕਿਚਨ ਦਾ 905-673-2872, 905-673-2872। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਬਹੁਤ ਸੋਹਣੀਆਂ। ਦੇਖ ਕੇ ਆਓ ਜੀ ਇਹਨਾਂ ਦੀਆਂ ਬਣੀਆਂ ਹੋਈਆਂ ਕਿਚਨ। ਇਹਨਾਂ ਤੋਂ ਫੋਨ ਨੰਬਰ ਲਓ ਜਿੱਥੇ ਇਹਨਾਂ ਨੇ ਕੰਮ ਕੀਤਾ, ਵੈਬਸਾਈਟ ਵਿਜ਼ਿਟ ਕਰੋ। ਵੱਡਾ ਸ਼ੋਰੂਮ ਇਹਨਾਂ ਦਾ ਬਣਨ ਵਾਲਾ ਜੀ ਇੱਥੇ ਗੋਰਵੇ ਐਂਡ ਸਟੀਲਜ਼ ਦੇ ਕੋਲੇ। ਵੈਸੇ ਹਾਲ ਦੀ ਘੜੀ ਇਹ 1770 ਆਲ ਸਟੈਪ ਡਰਾਈਵ ਤੇ ਨੇ, ਡਿਕਸੀ ਡੈਰੀ ਏਰੀਏ ਦੇ ਵਿੱਚ। ਜੇ ਤੁਸੀਂ ਕਸਟਮ ਬਿਲਟ ਘਰ ਬਣਾਇਆ, ਕਿਚਨ ਵੀ ਤੁਹਾਨੂੰ ਹਾਈ ਐਂਡ ਚਾਹੀਦੀ ਹੋਣੀ ਆ, ਇਹਨਾਂ ਨਾਲ ਤਾਲਮੇਲ ਕਰ ਲਿਓ। 905-673-2872, 905-673-2872। ਲਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478, 416-841-0478, ਸਰਵ ਲੋ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਦੋਸਤੋ, ਗੱਲਬਾਤ ਮੈਂ ਕਰਨੀ ਚਾਹੁੰਦਾ ਸੀ ਪਰ ਹੁਣ ਸਮਾਂ ਨਹੀਂ ਰਿਹਾ। ਪੰਜਾਬ ਦੇ ਵਿੱਚ ਵੈਸੇ ਆਪਾਂ ਇੱਥੋਂ ਦੀਆਂ ਖਬਰਾਂ ਜ਼ਿਆਦਾ ਕਰਦੇ ਹੁੰਦੇ ਹਾਂ ਗੱਲਬਾਤ, ਸਭ ਜਿਹੜੇ ਰਹਿੰਦੇ ਖੁੰਦੇ ਅਕਾਲੀ ਸੀ ਸਭ ਹੁਣ ਇਕੱਠੇ ਹੋ ਗਏ ਆ। ਕਹਿੰਦੇ ਜੀ ਅਕਾਲੀ ਪਾਰਟੀ ਚ ਅਸੀਂ, ਕਿਉਂਕਿ ਲਾਸ਼ ਬਣ ਗਈ ਅਕਾਲੀ ਪਾਰਟੀ, ਕਹਿੰਦੇ ਉਹਦੇ ਚ ਹੁਣ ਅਸੀਂ ਰੂਹ ਫੂਕਣ ਲੱਗੇ ਹਾਂ, ਜਾਨ ਪਾਉਣੀ ਆ। ਤੇ ਉਹਦੇ ਬਾਰੇ ਹੁਣ ਆਪਾਂ ਕੱਲ ਨੂੰ ਜਾਂ ਫੇਰ ਕਿਸੇ ਦਿਨ ਡਿਸਕਸ਼ਨ ਕਰਾਂਗੇ। ਜਿਹੜੀ ਆਲਰੇਡੀ ਚੱਲ ਰਹੀ ਹੈ ਗੱਲਬਾਤ ਆਪਾਂ ਉਹਨੂੰ ਜਾਰੀ ਰੱਖ ਰਹੇ ਹਾਂ। ਗੱਲਬਾਤ ਆਪਣੀ ਇਹ ਚੱਲ ਰਹੀ ਸੀ ਜੀ, ਕਾਰਾਂ ਦੀ ਜਿਹੜੀ ਚੋਰੀ ਹੋ ਰਹੀ ਹੈ ਤੇ ਪੁਲਿਸ ਨੇ ਜਿਹੜੇ ਚਾਰਜਿਸ ਵਗੈਰਾ ਲਾਏ ਨੇ, ਪ੍ਰੋਵਿੰਸ਼ੀਅਲ ਕਾਰ ਜੈਕਿੰਗ ਟਾਸਕ ਫੋਰਸ ਆ ਜਿਹੜੀ ਉਹ ਬਣਾਈ ਹੋਈ ਆ, ਤੇ ਕਾਫੀ ਸਾਰੇ ਇਹਨਾਂ ਨੇ ਚੋਰੀ ਹੋਏ ਵਹੀਕਲ ਫੜੇ ਨੇ, ਜਿਹੜੇ ਟੂਲਸ ਨੇ ਜਿਹਦੇ ਨਾਲ ਚੋਰੀ ਕਰਦੇ ਆ ਉਹ ਟੂਲਸ ਫੜੇ ਨੇ, ਤੇ ਨਾਲ ਦੀ ਨਾਲ ਇਹਦੀ ਡਿਟੇਲ ਦੇ ਵਿੱਚ ਗਏ ਨੇ। ਇਹ ਕਹਿੰਦੇ ਜੀ ਜਿਹੜਾ ਇਹ ਸਾਰਾ ਕੁਝ ਹੋਇਆ, ਕਹਿੰਦੇ ਇਹ ਤਕਰੀਬਨ 100 ਦੇ ਕਰੀਬ ਵਾਰਦਾਤਾਂ ਹੋਈਆਂ ਸੀ ਜਿਹੜੀਆਂ, ਉਹਦੇ ਵਿੱਚੋਂ 21 ਹੋਮ ਇਨਵੇਸ਼ਨ ਸੀ ਤੇ 3 ਕਾਰਜੈਕਿੰਗ ਸੀ ਉਹਦੇ ਆਧਾਰ ਦੇ ਉੱਤੇ। ਮਤਲਬ ਇਹਨਾਂ ਨੇ ਅੱਜ ਬੜੀ ਲੰਬੀ ਚੌੜੀ ਜਿਹੜੀ ਸਟੇਟਮੈਂਟ ਆ, ਪੁਲਿਸ ਵਾਲਿਆਂ ਨੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ ਵੀ ਅਸੀਂ ਆਹ ਚੱਕੋ, ਅਸੀਂ ਇੰਨਾ ਕੁਝ ਫੜ ਲਿਆ। ਇੱਕ ਲੋਡਿਡ, ਕਹਿੰਦੇ ਲੋਡਿਡ ਗਨ ਆ ਜਿਹੜੀ ਉਹ ਵੀ ਫੜੀ ਆ, ਬਰੂਦ ਸਿੱਕਾ ਵੀ ਫੜਿਆ, 2000 ਕੈਨੇਡੀਅਨ ਡਾਲਰ ਵੀ ਫੜੀ ਆ, ਕਹਿੰਦੇ ਫੇਕ ਆਈਡੀਜ਼ ਫੜੀਆਂ, ਸਕਾਈ ਮਾਸਕ ਤੇ ਕਾਫੀ ਕੁਛ ਜਾਣੀ ਫੜਿਆ, ਤੇ 23 ਸਟੋਲਨ ਵਹੀਕਲ ਫੜੇ ਨੇ ਵਰਥ $5 million ਦੇ। ਹਨਾ, ਇਸ ਤੇ ਗੱਲਬਾਤ ਚੱਲ ਰਹੀ ਸੀ, ਚੋਰੀ ਆ ਜਿਹੜਾ। ਸਾਡੇ ਦੋਸਤ ਗੱਲਬਾਤ ਕਰਕੇ ਗਏ ਆ, ਐਪਰੀਸ਼ੀਏਟ ਕਰਦੇ ਆ ਜੀ, ਤੁਸੀਂ ਟਾਈਮ ਕੱਢਦੇ ਹੋ, ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਹੋ। ਗੱਲਾਂ ਤੁਹਾਡੀਆਂ ਠੀਕ ਨੇ। ਦੇਖੋ ਅੱਡ ਅੱਡ ਐਂਗਲ ਤੋਂ ਆਪਾਂ ਜਦੋਂ ਗੱਲ ਕਰਦੇ ਨਾ, ਗੱਲਾਂ ਸਾਰੀਆਂ ਠੀਕ ਹੁੰਦੀਆਂ, ਬਸ ਕਿਹੜੇ ਐਸਪੈਕਟ ਤੋਂ ਕਿਹੜੇ ਐਂਗਲ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ, ਹੈਨਾ। ਗੱਲ ਅਸਲ 'ਚ ਇਹ ਹੈ, ਸਾਡੀ ਸੋਸਾਇਟੀ ਹੈ ਨਾ, ਸਾਡੇ ਲੋਕ ਨੇ ਜਿਹੜੇ, ਉਹ ਗੱਲ ਚੱਲਦੀ ਸੀ ਨਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇ, ਬਾਈਕਾਟ ਕਿਸੇ ਦਾ ਨਹੀਂ ਕਰਦੇ ਸਾਡੇ ਲੋਕ, ਬਾਈਕਾਟ ਤਾਂ ਇੱਥੇ ਇਮਾਨਦਾਰ ਬੰਦੇ ਦਾ ਹੋ ਜਾਂਦਾ, ਅਗਲਾ ਕਹਿੰਦਾ ਕਾਹਦਾ ਬੰਦਾ ਇਹ। ਓਨੈਸਟਲੀ ਦੱਸਾਂ ਤੁਹਾਨੂੰ, ਜਿਹੜਾ ਬੰਦਾ ਬਿਲਕੁਲ ਇਮਾਨਦਾਰ ਆ, ਇੱਥੇ ਤਾਂ ਚਲੋ ਉਹਦੀ ਕਦਰ ਹੋ ਜਾਂਦੀ ਹੈ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤਾਂ ਉਹਨੂੰ ਬੇਰਾ ਵੱਟੇ ਨਹੀਂ ਪੁੱਛਦਾ ਕੋਈ, ਕਹਿਣਗੇ ਇਹ ਵੀ ਕੋਈ ਬੰਦਾ ਲੈ, ਉਹ ਭਾਵੇਂ ਸਰਕਾਰੀ ਨੌਕਰੀ ਤੇ ਲੱਗਿਆ ਹੋਵੇ, ਭਾਵੇਂ ਉਹ ਕਲਾਸ 1 ਆਫਿਸਰ ਹੋਵੇ, ਕਹਿਣਗੇ ਲੈ ਸਿੱਧਾ ਜਿਹਾ ਬੰਦਾ, ਇਹਦਾ ਕਿਹੜਾ ਇਹਦੇ ਕੋਲ ਤਾਂ ਕਮਾਈ ਹੈ ਨਹੀਂ ਕੋਈ। ਸਾਡੇ ਨਾ ਇੱਕ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਨਾ ਬਹੁਤ ਉੱਚੇ ਅਹੁਦੇ ਤੇ ਰਹੇ ਆ, ਉਹ ਹਾਲਾਂਕਿ ਉਹਨਾਂ ਨੂੰ ਕਾਰ ਮਿਲੀ ਹੋਈ ਸੀ, ਮੈਂ ਨਾਂ ਭੁੱਲ ਗਿਆ ਇੰਜੀਨੀਅਰ ਦਾ ਉਹਨਾਂ ਦਾ ਕੀ ਨਾਂ ਸੀਗਾ, ਉਹ ਫਿਰ ਵੀ ਸਾਈਕਲ ਤੇ ਜਾਂਦੇ ਹੁੰਦੇ ਸੀ ਜੀ। ਜਿਹੜੀ ਬਾਹਰਲਾ ਬੰਦਾ ਉਹਨਾਂ ਨੂੰ ਜਿਹੜਾ ਤਾਂ ਉਹਨਾਂ ਨੂੰ ਜਾਣਦਾ ਸੀ ਉਹਨਾਂ ਦੀ ਪਰਸਨੈਲਿਟੀ ਬਾਰੇ, ਉਹ ਤਾਂ ਰਿਗਾਰਡ ਕਰਦਾ ਹੀ ਸੀ, ਜਾਣੀ ਫਿਰ ਵੀ 90% ਲੋਕ ਜਿਹੜੇ ਨਹੀਂ ਸੀ ਜਾਣਦੇ ਲਾ, ਇਹ ਕਿਵੇਂ ਹੋਜੂ? ਕਹਿੰਦੇ ਸਰਕਾਰੀ ਕਾਰ ਮਿਲੀ ਹੋਈ ਫਿਰ ਸਾਈਕਲ ਤੇ ਕਿਉਂ ਜਾਂਦੇ ਆ? ਇਮਾਨਦਾਰ ਬੰਦੇ ਨੂੰ ਤਾਂ ਉਹਦੇ ਘਰ ਦੇ ਨੇੜ ਤੇੜ ਦੇ, ਜਾਣੀ ਉਹਨੂੰ ਨਾ ਜਿਵੇਂ ਗਲੇ 'ਚ ਕੋਈ ਚੀਜ਼ ਫਸ ਜਾਂਦੀ ਆ ਖਾਣਾ ਖਾਣ ਲੱਗੇ, ਐਂ ਸਮਝਦੇ ਹੁੰਦੇ ਸੀ। ਇਸ ਕਰਕੇ ਇੱਥੇ ਵੀ ਗੱਲਬਾਤ ਇਹ ਵੀ ਆ, ਜਿਹੜਾ ਬੰਦਾ ਨਹੀਂ ਬੋਲਦਾ ਪੈਸਾ ਬੋਲਦਾ, ਤੇ ਜਿਹੜੀ ਹਰਾਮ ਦੀ ਕਮਾਈ ਕੀਤੀ ਆ ਨਾ ਉਹ ਵੱਧ ਬੋਲਦੀ ਆ। ਅਗਲਾ ਕਹਿੰਦਾ ਮੈਂ ਕੀ ਲੈਣਾ, ਬੰਦਾ ਜਿਹੋ ਜਿਹਾ ਮਰਜ਼ੀ ਹੋਵੇ। ਬਸ ਲੋਕ ਵਿਸ਼ ਜਾਂਦੇ ਨੇ ਪੈਸੇ ਦੇ ਅੱਗੇ, ਬੇਸਿਕ ਕੰਟਰਡਿਕਸ਼ਨ ਇਹੀ ਆ ਵੀ ਅਸੀਂ ਬੰਦੇ ਨੂੰ ਉਹਦੇ ਪੈਸਿਆਂ ਧੇਲਾਂ ਤੋਂ ਜਾਣਦੇ ਹਾਂ, ਬੰਦੇ ਨੂੰ ਬੰਦਾ ਕਰਕੇ ਨਹੀਂ ਜਾਣਦੇ ਗੇ। ਇੱਕ ਬੰਦਾ ਦੇਖੋ, ਦੋ ਬਰਾਬਰ ਦੇ ਬੰਦੇ ਨੇ, ਉਹਨਾਂ 'ਚ ਬਰਾਬਰ ਦੇ ਗੁਣ ਨੇ, ਬਰਾਬਰ ਦੀਆਂ ਡਿਗਰੀਜ਼ ਆ, ਬਰਾਬਰ ਦੇ ਨੇ। ਇੱਕ ਰਹਿੰਦਾ ਟਾਊਨ ਹਾਊਸ, ਦੂਜਾ ਰਹਿੰਦਾ ਕਸਟਮ ਬਿਲਡ ਘਰ 'ਚ, ਤੇ ਜਿਹੜਾ ਕਸਟਮ ਬਿਲਡ ਘਰ 'ਚ ਆਪਣਾ ਬਣਾਇਆ, ਲੋਕ ਨਾ ਉਹਦੇ ਆਲੇ ਦੁਆਲੇ ਗੇੜੇ ਕੱਢੀ ਜਾਂਦੇ, ਭਾਵੇਂ ਉਹਨਾਂ ਨੂੰ ਕੁਛ ਵੀ ਨਾ ਮਿਲੇ, ਬਸ ਐਵੇਂ ਪੈਰਾਂ ਥੱਲੇ ਹੱਥ ਦੇਈ ਜਾਂਦੇ ਆ। ਪੰਜਾਬ ਤੋਂ ਜਿੰਨੇ ਨਿਕੰਮੇ ਬਦਮਾਸ਼ ਆਉਂਦੇ ਨੇ ਸਿਆਸੀ ਲੀਡਰ, ਉਹ ਸਾਰਿਆਂ ਦੇ ਪੈਰਾਂ ਥੱਲੇ ਅਸੀਂ ਹੱਥ ਦਿੰਦੇ ਹਾਂ। ਛੱਡੋ ਜੀ, ਬਾਲਾ ਕੀ ਕਹਿਣਾ, ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਕਤਲਾਂ ਦੇ ਵਿੱਚ ਇਨਵੋਲਵ ਹੋਵੇ, ਜਿਹੜੇ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਉਹਨੂੰ ਤੜੀ ਪਾਰ ਕਹਿੰਦੇ ਹਾਂ ਤੁਸੀਂ, ਉਹ ਹੋਵੇ, ਅਸੀਂ ਉਸ ਦੇਸ਼ ਦੇ ਵਸਿੰਦੇ ਰਹੇ ਹਾਂ, ਹੈਂਜੀ। ਡਾਕੂ ਜਿਹੜੇ ਹੈਗੇ ਨੇ ਉਹ ਸਾਡੇ ਰੋਲ ਮਾਡਲ ਨੇ। ਇਸ ਕਰਕੇ ਨਾ ਪਰਸਨੈਲਿਟੀ ਆਪਣੀ ਥੋੜੀ ਜਿਹੀ ਇਹੋ ਜਿਹੀ ਹੋਈ ਆ ਆਪਣੇ ਲੋਕਾਂ ਦੀ। ਇੱਥੇ ਤਾਂ ਗੱਲ ਉਲਟਾ, ਜੇ ਕੋਈ ਬੰਦਾ ਨਾ ਆਪਣੀ ਮਿਹਨਤ ਨਾਲ ਆਪਦਾ ਕੰਮ ਚਲਾ ਕੇ, ਪੂਰਾ ਮਤਲਬ ਪੂਰੀ ਮਿਹਨਤ ਨਾਲ ਉਹ ਅੱਗੇ ਵੱਧ ਜਾਏ, ਕਹਿਣਗੇ ਇਹਨੇ ਡਰੱਗ ਵੇਚੀ ਹੋਣੀ ਆ। ਇਹ ਵੀ ਇੱਕ ਐਸਪੈਕਟ ਹੈਗਾ, ਜਿਹੜਾ ਬੰਦਾ ਆਪਣੇ ਸਕਿੱਲਸ ਨਾਲ ਆਪਣੀ ਮਿਹਨਤ ਨਾਲ ਅੱਗੇ ਵੱਧ ਜੇ, ਉਹਨੂੰ ਕਹਿਣਗੇ ਇਹਨੇ ਡਰੱਗ ਵੇਚੀ ਹੋਣੀ ਆ, ਇਹਨੇ ਪੁੱਠੇ ਕੰਮ ਕੀਤੇ ਹੋਣੇ। ਇੱਥੇ ਜਿਹਨੇ ਪੁੱਠੇ ਕੰਮ ਕੀਤੇ ਹੋਏ ਆ, ਮਾਫ ਕਰਿਓ ਮੈਂ ਸੱਚੀ ਗੱਲ ਕਹਿਣ ਲੱਗਿਆ, ਉਹਨੂੰ ਰਿਸ਼ਤਾ ਵੀ ਕਰਾਉਣ ਤੱਕ ਜਾਣਗੇ। ਆਪਣਾ ਹੀ ਬੰਦਾ ਫਿਰ ਕੀ ਆ, ਆਪਣੇ ਪਰਿਵਾਰ ਚੋਂ ਹੀ ਰਿਸ਼ਤਾ ਕਰਾ ਦੇਣਗੇ ਉਹਨੂੰ। ਇਹ ਜਿਹਾ ਹਾਲ ਆ ਲੋਕਾਂ ਦਾ, ਆਪਣੇ ਦਾ। ਪੈਸਾ ਪ੍ਰਮੁੱਖ ਆ, ਊ ਸਾਨੂੰ ਭਾਵੇਂ ਗ੍ਰੰਥਾਂ ਚ ਸਿੱਖਿਆ ਦਿੱਤੀ, ਗ੍ਰੰਥ ਕੂਕ ਕੂਕ ਕੇ ਕਹਿੰਦੇ ਨੇ ਵੀ ਮਾਇਆ ਨਾਲ ਨੀ ਜਾਣੀ, ਪਰ ਆਪਣੇ ਕਹਿੰਦੇ ਮਾਇਆ ਤਾਂ ਨਾਲ ਹੀ ਰੱਖਣੀ ਆ ਆਪਾਂ, ਹਨਾ। ਮੈਂ ਨੀ ਕਹਿੰਦਾ ਨਹੀਂ ਜਾਣੀ, ਨਾ ਹੀ ਮੈਂ ਕਹਿੰਦਾ ਨਾਲ ਰੱਖਣੀ। ਮਾਇਆ ਜਿਹੜੀ ਅਸੈਂਸ਼ੀਅਲ ਕਮੋਡਿਟੀ ਆ, ਮਾਇਆ ਬਹੁਤ ਕੁਛ ਆ, ਪਰ ਮਿਹਨਤ ਦੀ, ਇਮਾਨਦਾਰੀ ਦੀ ਮਾਇਆ, ਮੋਰਲੀ ਤੇ ਐਥੀਕਲੀ ਜੇ ਢੰਗ ਤਰੀਕਿਆਂ ਨਾਲ ਤੁਸੀਂ ਪੈਸਾ ਕਮਾਉਣਾ, ਜ਼ਿੰਦਗੀ ਜਿਉਣ ਦੇ ਲਈ ਪੈਸਾ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਝੂਠ ਮਾਰਦੇ ਨੇ ਜਿਹੜੇ ਕਹਿੰਦੇ ਮਾਇਆ ਦਾ ਤਿਆਗ ਕਰ ਦਿਓ, ਨਾ, ਉਹ ਲੋਕਾਂ ਦੀ ਕਿਰਤ ਕਮਾਈ ਤੇ ਮਾਇਆ ਤੇ ਪਲਦੇ ਨੇ, ਉਹ ਲੁੱਟਦੇ ਨੇ ਮਾਇਆ। ਪੈਸਾ ਕਮਾਓ ਮਿਹਨਤ ਨਾਲ, ਸਕਿੱਲਸ ਨਾਲ, ਸਕਿੱਲਸ ਅਖਤਿਆਰ ਕਰੋ, ਦੇਖੋ ਦੁਨੀਆ ਕਿੱਥੇ ਅੱਗੇ ਵੱਧਦੀ ਹੈ, ਕਿਵੇਂ ਅੱਗੇ ਵੱਧਦੀ ਹੈ। ਮੈਂ ਬਾਰ-ਬਾਰ ਕਹਿੰਦਾ, ਮੋਰਲੀ ਤੇ ਐਥੀਕਲੀ ਜਿਹੜੀਆਂ ਗੱਲਾਂ ਠੀਕ ਨੇ, ਉਹਦੇ ਨਾਲ ਕਮਾਇਆ ਹੋਇਆ ਪੈਸਾ ਸੁੱਖ ਦਿੰਦਾ। ਪੈਸਾ, ਇਸ ਸਟੇਟਮੈਂਟ ਦੇ ਵਿੱਚ ਵੀ ਇੱਕ ਗੱਲ ਨੋਟ ਕੀਤੀ ਹੈ ਪੁਲਿਸ ਵਾਲਿਆਂ ਨੇ, ਕਹਿੰਦੇ ਇਹ ਲੋ ਰਿਸਕ ਹਾਈ ਪੇ ਆਫ ਕੰਮ ਕਰਕੇ ਨਾ, ਕਹਿੰਦੇ ਜਿਹੜੇ ਕ੍ਰਿਮੀਨਲ ਨੇ ਜਾਂ ਜਿਹੜੇ ਨਵੇਂ ਬੰਦੇ ਨੇ, ਇਹਨਾਂ ਦੀ ਅਟਰੈਕਟ ਹੋ ਜਾਂਦੇ ਨੇ, ਲੋ ਰਿਸਕ ਐਂਡ ਹਾਈ ਪੇ ਆਫ। ਮੇਰਾ ਇੱਥੇ ਸਵਾਲ ਆ, ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ, ਉਹਨੂੰ ਕਿਉਂ ਨੀ ਹਾਈ ਪੇ ਆਫ ਮਿਲਦਾ ਭਾਈ, ਉਹ ਕਿਉਂ ਇੱਧਰ ਅਟਰੈਕਟ ਹੁੰਦਾ ਚੋਰੀ ਇੰਨੀ? ਇਹਦਾ ਮਤਲਬ ਸਾਫ਼ ਤੇ ਸਪਸ਼ਟ ਆ ਬਈ, ਮਿਹਨਤ ਕਰਨ ਵਾਲੇ ਕੰਮ, ਔਖੇ ਕੰਮ ਲੋ ਪੇਇੰਗ ਨੇ। ਇਸ ਕਰਕੇ ਆਮ ਬੰਦੇ ਦੀ ਪਰਸਨੈਲਿਟੀ ਆ ਜਿਹੜੀ, ਆਮ ਬੰਦਾ ਜਿਹੜਾ ਉਧਰ ਨਹੀਂ ਜਾਂਦਾ, ਆਮ ਬੰਦਾ ਚੋਰੀ ਵਾਲੇ ਪਾਸੇ ਜਾਊ, ਕਿਉਂਕਿ ਚੋਰੀ ਵਾਲਾ ਜਿਹੜਾ ਹੈਗਾ ਉਹ ਲੋ ਰਿਸਕ ਐਂਡ ਹਾਈ ਪੇ ਆਫ। ਮੈਂ ਨੀ ਕਹਿੰਦਾ ਪੁਲਿਸ ਕਹਿ ਰਹੀ ਆ, ਦੇਖੋ ਪੁਲਿਸ ਵਾਲੇ ਕਹਿ ਰਹੇ ਆ, ਕਹਿੰਦੇ ਗੱਲ ਕਰ ਰਹੇ ਆ, ਕਹਿੰਦੇ ਸਮ ਆਫ ਦਾ ਕ੍ਰਾਈਮਸ ਇਨਵੋਲਵਡ ਆਰ ਕੰਸੀਡਰਡ ਲੋ ਰਿਸਕ ਹਾਈ ਪੇ ਆਫ ਬਾਈ ਦੋਜ਼ ਹੂ ਟੇਕ ਪਾਰਟ। ਮਤਲਬ ਉਹਨਾਂ ਦੀ ਅੰਡਰਸਟੈਂਡਿੰਗ ਆ। ਹੀ ਸੈਡ ਪੁਲਿਸ ਵਾਲਿਆਂ ਵਾਲੇ ਕਹਿ ਰਿਹਾ 72% ਆਫ ਦਾ ਯੰਗ ਓਫੈਂਡਰ ਅਰੈਸਟਡ ਵਾਰ ਰਿਲੀਜ਼ਡ ਔਨ ਬੇਲ ਅਗੇਨ। ਚਲੋ ਅਲੱਗ ਗੱਲ ਆ, ਮਤਲਬ ਜਿਹੜੇ ਕੰਮ ਇਮਾਨਦਾਰ ਨਾਲ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੀ ਕਮਾਈ ਘੱਟ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਜਿਹੜੇ ਲੋਅ ਰਿਸਕ ਆ ਲੋਕ ਉਧਰ ਨੂੰ ਜਾਂਦੇ ਨੇ, ਨਵੇਂ ਬੰਦੇ ਜਾਂਦੇ ਨੇ, ਕ੍ਰਿਮੀਨਲ ਨੇ ਜਿਹੜੇ ਉਨ੍ਹਾਂ ਨੂੰ ਨਵਿਆਂ ਨੂੰ ਲੋਕਾਂ ਨੂੰ ਲੈ ਜਾਂਦੇ ਨੇ ਉਨ੍ਹਾਂ ਦੀ, ਇੱਕ ਵਾਰੀ ਕ੍ਰਾਈਮ ਕਰਾ ਦਿੰਦੇ ਨੇ, ਉਸ ਤੋਂ ਬਾਅਦ ਨਾ ਉਹ ਇਧਰ ਦੇ ਨਾ ਉਧਰ ਦੇ, ਫਿਰ ਉਨ੍ਹਾਂ ਦੀ ਆਦਤ ਬਣ ਜਾਂਦੀ ਆ। ਮਨੁੱਖੀ ਦਿਮਾਗ ਆ ਨਾ, ਮਨੁੱਖੀ ਦਿਮਾਗ ਜਿੱਧਰੋਂ ਈਜ਼ੀ ਵੇ ਭਾਲਦਾ ਵੀ ਈਜ਼ੀ ਮਨੀ ਬਣ ਰਹੀ ਆ ਉਧਰ ਨੂੰ ਜਾਂਦਾ। ਛੋਟੀ ਜੀ ਬ੍ਰੇਕ ਜੀ ਬਸ, ਤੇ ਫਿਰ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਹੁਣ। ਲਓ ਜੀ, ਸਤਿ ਸ਼੍ਰੀ ਅਕਾਲ ਆਪਾਂ ਪਹਿਲਾਂ ਹੀ ਬੁਲਾ ਦਿੰਦੇ ਹਾਂ, ਕੱਲ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਦੋਸਤੋ ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ट्रक का घूमता पहिया कनाडा की मोईशत की तरक्की का जामिन। आपका ट्रक सड़कों पर राज करे और कनाडा की मोईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ओंटारियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660, quicktruckcube.com।
ਕੈਨੇਡਾ ਡੇ ਦਾ ਜਸ਼ਨ ਮਨਾਓ ਬ੍ਰੈਂਪਟਨ ਦੇ ਵਿੱਚ ਅਤੇ ਇੱਕ ਵੱਡੇ ਇਨਫਲੇਟਿਵ ਜ਼ੋਨ ਵਿੱਚ ਕਰੋ ਉਛਲ ਕੁੱਦ ਅਤੇ ਇੰਜੋਏ ਕਰੋ ਫੈਮਿਲੀ ਫ੍ਰੈਂਡਲੀ ਐਕਟੀਵਿਟੀ ਤੇ ਫ੍ਰੀ ਕਨਸਰਟ ਹੋਸਟਡ ਬਾਏ ਜੈਸੀ ਜੌਨ। ਅਤੇ ਇੱਥੇ ਆ ਰਹੇ ਨੇ ਪੰਜਾਬੀ ਹਿਪ ਹੌਪ ਆਰਟਿਸਟ ਇੱਕੀ ਅਤੇ ਇੰਟਰਨੈਸ਼ਨਲ ਸ੍ਰੀਲੰਕਨ ਰੈਪਰ MIA। ਆਖਿਰ ਵਿੱਚ ਇੰਜੋਏ ਕਰੋ ਰਾਤ ਨੂੰ ਇੱਕ ਵੱਡਾ ਫਾਇਰ ਵਰਕ ਜੋ ਕਿ ਟਿਮ ਹੋਟਨ ਦੁਆਰਾ ਆਰਗੇਨਾਈਜ਼ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ brampton.ca/canada day।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
कम्युनिटी अनाउंसमेंट। इलेक्ट्रॉनिक मोटराइज्ड हॉस्पिटल बेड डोनेशन के लिए दस्तियाब है, इस्तेमाल शुदा मगर बहुत ही अच्छी कंडीशन में। आपको ये बेड मिल्टन के एक घर से पिक करना होगा। मजीद मालूमात के लिए कॉल कीजिए समीना तलत 416-827-8544।
ਸੁਣੋ ਸੁਣੋ ਸੁਣੋ, ਘਰਾਂ ਦੇ ਮਾਲਕੋ, ਅਗਰ ਤੁਸੀਂ ਬ੍ਰੈਂਪਟਨ ਦੇ ਵਾਰਡ 1, 3, 4, 5 ਜਾਂ 7 ਦੇ ਵਿੱਚ ਰਹਿੰਦੇ ਹੋ ਔਰ ਤੁਹਾਡੇ ਕੋਲ 1 ਤੋਂ 4 ਰੈਂਟਲ ਯੂਨਿਟ ਨੇ, ਤੇ ਫੇਰ ਤੁਹਾਨੂੰ ਆਪਣੇ ਘਰ ਦਾ ਲਸੈਂਸ